ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕੀ ਫਤਿਹ ਪੜ੍ਹੋ ਮਾਤਾ ਜੀ
ਗੁਰਮੁਖ ਹਉਮੈ ਪਰ ਹਰੇ
ਪਰ ਹਰੈ ਦਲਾਮ
ਪਰ ਹਰੈ ਮਨ ਭਾਵੈ ਖਸਮੇ ਦਾ ਪਾਣਾ
ਖਸਮੈ ਦਾ ਪਾਣਾ
ਖਸਮੈ ਦਾ ਪਾਣਾ
ਪੜ੍ਹਾਂਗੀ ਸਾਰੀ ਸੰਗਤ
ਪਰ ਹਰੈ ਮਨ ਭਾਵੈ ਖਸਮੇ ਦਾ ਪਾਣਾ
ਸੋ ਇਹ ਗੁਰਮੁਖ ਜੀਵਨ ਦੀ ਕਰਤੱਵਤਾ ਭਾਈ ਸਾਹਿਬ ਦਰਸਾ ਰਹੇ ਨੇ ਗੁਰਮੁਖ ਨੂੰ ਹਉਮੈ ਨਹੀਂ ਸਪਰਸ਼ ਕਰ ਸਕਦੀ ਪਰ ਹਰੈ ਪਰ ਮੈਨੂੰ ਵਿਸ਼ੇਸ਼ ਕਰਕੇ ਹਰੈ ਹੁੰਦੀ ਹੈ ਦੂਰ ਕਰ ਦੇਣੀ ਵਿਸ਼ੇਸ਼ ਕਰਕੇ ਹਉਮੈ ਨਾ ਉਹਨਾਂ ਕੋਲ ਹੰਗਤਾ ਹੈ ਨਾ ਉੱਥੇ ਮਮਤਾ ਹੈ ਨਾ ਦੇਹ ਦਾ ਹੰਕਾਰ ਹੈ ਦੇਹ ਦੇ ਅਸੀਂ ਨਹੀਂ ਹੁੰਦੇ ਗੁਰਮੁਖ ਅਤੇ ਵਿਦੇਹ ਹੁੰਦੇ ਨੇ ਦੇਹ ਹੰਗਤਾ ਨਹੀਂ ਹੈ ਅਤੇ ਪਦਾਰਥਾਂ ਦੀ ਮਮਤਾ ਕੋਈ ਨਹੀਂ ਉਹਨੂੰ ਹਉਮੈ ਕਹਿੰਦੇ ਨੇ ਹਉਮੈ ਹਉ ਹੰਗਤਾ ਮੈਂ ਮਮਤਾ ਹਉਮੈ ਦੇ ਅਰਥ ਨੇ ਸੋ ਇਹਨਾਂ ਉਹਨਾਂ ਨੇ ਵਿਸ਼ੇਸ਼ ਕਰਕੇ ਤਿਆਗ ਕੀਤਾ ਹੁੰਦਾ ਹੈ ਮਨ ਭਾਵ ਹੈ ਖਸਮੈ ਦਾ ਪਾਣਾ ਹੁਣ ਮਨ ਦੇ ਨੰਨੇ ਨੂੰ ਸਿਆਰੀ ਹੈ ਵਿੱਚ ਦੇ ਅਰਥ ਦੇ ਰਹੀ ਹੈ ਮਾਂ ਨੇ ਭਾਵ ਹੈ ਖਸਮੈ ਦਾ ਪਾਣਾ
ਮਨ ਭਾਵ ਹੈ ਖਸਮੇ ਦਾ ਪਾਣਾ
ਹਾਂ ਅਤੇ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਪਾਣਾ ਸਦਾ ਪਾਉਂਦਾ ਹੈ ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰਕੇ ਪਾਣੇ ਵਿੱਚ ਆਵੇ ਹਾਂਜੀ
ਪੈਰੀ ਪੈ ਪਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਣਾ
ਲੈਂਦੇ ਨੇ ਨਹੀਂ ਅੱਜ ਨਹੀਂ ਲੈਂਦੇ ਹਾਂ ਚਲੋ ਜੀ
ਪੈਰੀ ਪੈ ਪਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਣਾ
ਪੈਰੀ ਪੈ ਪਖਾਕ ਹੋਏ
ਪੈਰੀ ਪੈ ਪਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਣਾ
ਆਪਣਾ ਦੀ ਜੀਵਨ ਦੀ ਪ੍ਰਵਿਰਤੀ ਹੈ ਪੈਰੀਂ ਪੈ ਖਾ ਪੈਰੀਂ ਪੈ ਪੈ ਮੈਨੇ ਪੈ ਕੇ ਗੁਰਚਰਨੀ ਲੱਗ ਕੇ ਪਾ ਖਾਕ ਪਾ ਹੁੰਦੇ ਨੇ ਚਰਨ ਖਾਕ ਹੋ ਗਈ ਧੂੜੀ ਚਰਨਾਂ ਦੀ ਧੂੜੀ ਹੋ ਕੇ ਰਹਿੰਦੇ ਨੇ ਅਤੇ ਜਦੋਂ ਨਿਮਰਤਾ ਇੰਨੀ ਹੈ ਚਰਨ ਧੂੜੀ ਹੋ ਕੇ ਹੀ ਰਹਿਣਾ ਇੱਥੇ ਵੀ ਮਾਣ ਪਾਉਂਦੇ ਨੇ ਅਤੇ ਦਰਗਾਹ ਪਾਵੈ ਦਰਗਾਹ 'ਚ ਵੀ ਕੀ ਉਹਨਾਂ ਨੂੰ ਮਾਣ ਉੱਥੇ ਵੀ ਮਿਲਦਾ ਉੱਥੇ ਵੀ ਉਹ ਤੋਂ ਕਹਿ ਕੇ ਨਹੀਂ ਕੋਈ ਬੁਲਾਉਂਦਾ ਰੇਰੇ ਦਰਗਾਹ ਕਹੇ ਨਾ ਕਹੂ ਆਓ ਬੈਠ ਆਦਰ ਸ਼ੁਭ ਦਿਓ ਇਹ ਉਹਨਾਂ ਨੂੰ ਸ਼ੁਭ ਆਦਰ ਉੱਥੇ ਵੀ ਮਿਲਦਾ ਉੱਥੇ ਦਾ ਧਰਮ ਰਾਜਾ ਵੀ ਕਹਿੰਦਾ ਨਾਨਕ ਧਰਮ ਐਸੇ ਚਵਾ ਹੈ ਕਿ ਤੋ ਭਵਨ ਪੁਨੀਤ ਅਤੇ ਗੁਰਮੁਖਾ ਤੂੰ ਆ ਗਿਆ ਮੇਰਾ ਭਵਨ ਜਿਹੜਾ ਸੀ ਧਰਮਪੁਰੀ ਤੂੰ ਪਵਿੱਤਰ ਕਰਤੀ ਧਰਮ ਰਾਜ ਵੀ ਕਹਿ ਉੱਠਦਾ ਜਮਕਾਲ ਮਿਲਿਆ ਦੇ ਭੇਠ ਸੇਵਕ ਨਿਤ ਹੋਈ ਜਮਕਾਲ ਵੀ ਜਿਹੜੇ ਨੇ ਜਮਦੂਤ ਨੇ ਭੇਠਾ ਲੈ ਕੇ ਮਿਲਦੇ ਨੇ ਅਤੇ ਸੇਵਕ ਬਣ ਕੇ ਦੋ ਸੇਵਕ ਬਣਿਆ ਤੁਹਾਡੇ ਸੇਵਕ ਹੋ ਜਾਂਦੇ ਨੇ ਗੁਰਮੁਖਾਂ ਦੇ ਸੋ ਐਸਾ ਦਰਗਾਹ ਦੇ ਵਿੱਚ ਮਾਣ ਇਹ ਗੁਰਮੁਖਾਂ ਨੂੰ ਮਿਲਦਾ ਹਾਂ
ਵਰਤ ਮਾਣ ਵਿੱਚ ਵਰਤਦਾ ਹੋਮਣ ਹਾਰ ਸੋਈ ਪਛਾਵਣ ਪਰਛਾਣਾ ਪ੍ਰਵਾਣਾ
ਪ੍ਰਵਾਣਾ ਪੜ੍ਹੋ ਸਾਰੇ ਸੋ ਵਰਤਮਾਨ ਵਿਖੇ ਜੋ ਵੀ ਵਰਤਾਰਾ ਵਰਤ ਰਿਹਾ ਸੋ ਉਹਨੂੰ ਸਤ ਮੰਨਦੇ ਨੇ ਜੋ ਹੋਆ ਹੋਵੇ ਸੋ ਜਾਣਾ ਹੈ ਪ੍ਰਭ ਆਪਣੇ ਕਾ ਹੁਕਮ ਵਿਛਾਣਾ ਇਸ ਭਾਵ ਜੋ ਵੀ ਭਾਵੀ ਵਰਤਣੀ ਹੈ ਨਾ ਉਹਨੂੰ ਭਾਵੀ ਮੰਨਦੇ ਨੇ ਉਹ ਹੋਵਣ ਹਾਰ ਸੋਈ ਪ੍ਰਵਾਣਾ ਜਿਹੜੀ ਹੋਣੀ ਹੋਣਿਆ ਨਾ ਸੋ ਉਹਨੂੰ ਹੋਵਣ ਹਾਰ ਮੰਨਦੇ ਨੇ ਉਹਨੂੰ ਪ੍ਰਮਾਣਿਕ ਮੰਨਦੇ ਨੇ ਵੀ ਜੋ ਹੋਣਾ ਤਾਂ ਹੋਏਗਾ ਹੀ ਹਾਂਜੀ ਉਹਨੂੰ ਉਹਦੀ ਰਾਜਕ ਦੀ ਰਜਾ ਵਿੱਚ ਫਰਕ ਨਹੀਂ ਕੋਈ ਪਾਉਣਾ ਚਾਹੁੰਦੇ हाँ जी
कारण करता जो करे सिर तर मन करे शुकरान
शुकराना
शुकरान शुकराना है जी
कन्ना ला लो लाड़े नू
अच्छा शुकराना
मिटिया होना प्रेस विच शुकराना राड़े ना करना है कारण करता जो करे
कारण करता जो करे
जो करता परमेश्वर जो भी कारण करता है ना उस कारण नू उस कारण तो हुए कार्य नू सिर तर पाव हाँ जी सिर तर के मनते ने ते नाल ही शुकराना भी करते ने हाँ जी लंबा नहीं कोई
राजी होए रजाए विच दुनिया अंदर ज्यो मह माना
हाँ रजाई जो राज परमेश्वर है ना वो रजा दे विच राजी रहिंदे ने राजक दी जो रजा है बस उसे नू ही भाजड़ा स्वीकार देने ते दुनिया दे अंदर ज्यों रहिंदे ने ज्यो मह माना जिमें प्रौना होवे पबन केरे पत्त ज्यों टल चुमन हार जिमें ये सारिया चीज़ा प्रौनिया ने ना स्यों अपने आप नूं प्रौना मनदे ने सो यों नहीं कि इत्थे असीं स्थिर रहना है प्रौना दा जिहड़ा हुंदा चार दिन आए ते गए सो प्रहुणचारी च रहिंदे ने अपने प्रौना ही मनदे ने मेहमान मनदे ने
विस्मादी विस्माद विच कुदरत कादर नौ कुरबाना
विस्मादी विस्माद विच जो विस्मादी परमेश्वर है हाँ जी उस चार्ज रूप जो अकाल पुरख है सदा उदी विस्मादता विच रहिंदे ने उदी कुदरत नू देख के कादर तो कुरबान जाई जांदे ने एक एक चीज़ देखते ने आकाश वल तकिया हे कादर हे वाहिगुरू किवें बनाता तू ये जद विस्माद हो जाना आचार्य किस वस्तु तो बनाया है जिधर देखो आकाश ही दींदा है विस्माद कर दिया ना हर साहिब महाराज दी विस्माद नाद विस्माद वेद विस्माद जी विस्माद भेद विस्माद रूप विस्माद रंग विस्माद नंग फिरे जंत विस्माद पौन विस्माद पानी विस्माद धरती खेड विस्माद अग्नि खेडा बिलानी सो हर चीज़ विस्माद कर रही है अग वल देखो कितों बनाती तू महाराज है ते पानी वल वेखो केड़े मटीरियल तो तैयार करता धरती वल तको तारे मंडल वल सूरज तारिया नू देखिए कितों प्रकाश देता इन्हों महाराज और किमें चंप जड़े ने तू ये अपने निजमां विच अपने भय विच खड़ाए हुए ने हर कायनात की हर शै भाई विस्माता वाली है सो इस करके कुदरत नूं वेख के कादर ते कुदरतों भी कुरबान जांदे ने कादर तों भी बलिहारी कुदरत वसिया ते रांत न जाई लखिया
लेप अलेप सदा निर्वाणा
फिर इस करके भाई लेप हुंदा कि चीज़ ना चुंबड़ना अलेप चुंबड़ तो रहत हुण माया चुंबड़ती है सब नूं पर गुरमुखां नूं नहीं चुंबड़ती तो अलेप ने रहिंदे विच ही ने गुरप्रसादी कहना गुरप्रसादी जिन्हां लिव लागी तिन्हें विचे माया पाया माया विच रहिंदे हुए माया नूं चुंबड़ नहीं दिंदे माया नूं सिर ते नहीं बैठन दिंदे इसे तरह मोह चुंबड़दा है लेप मोह दा लेप है नहीं चुंबड़ दिंदे उहनूं भाई मोह तों भी लेप रहिंदे ने जिवें वेख्या नहीं कमल दा फुल किवें उच्चा रहिंदा पाणी तों रहिंदा पाणी च है पर पाणी तों उच्चा है ओदी पाणी दे जाले दी पाणी चिक्कड़ दी मजा लवे ते कुछ स्पर्श होण देऊ अपने आप खिड़िया रहिणा फिर नाले एवें मुर्गा भी पंछी है जो जैसे जल में कमल निरालम मुर्गा ही न साणे मुर्गा भी पानी च रहिंदी है कट के देखो वो खंभ सुके दे सुके कोई भी छिल नहीं होंदे खंभा ते पानी दी जिवें पानी च रहिंदी है ते लेप नहीं होण दिंदे पानी नू इस तरह गुरमुख भाई इस तरह ही रहिंदे ने एवें प्रौणा मंदने अपने नू ते धन जोग नाल फुलड़ा नाठी अड़े दिन चार ये सारिया प्रौणियां ने ना चीज़ा धन भी प्रौणा फुल भी प्रौणा ते नाठी अड़े जो संसार ते प्रौणे आउंदे ने वो भी प्रौणे हाँ जी ਸਾਰੀਆਂ ਧਨ ਜੋਬ ਨਾਲ ਫੁੱਲੜਾ ਨਾਠੀ ਵਾਲੇ ਦਿਨ ਚਾਰ ਪੱਬਣ ਕੇਰੇ ਪਤਜੋ ਢਲ ਟੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਥੋੜ੍ਹੇ ਥੱਕੇ ਦਿਨ ਮੁੱਕ ਗਿਆ ਜੀ ਥੱਕੇ ਭਾਵ ਦਿਨ ਥੋੜ੍ਹੇ ਥੱਕੇ ਕੀ ਹੋ ਗਿਆ ਪਿਆ ਪੁਰਾਣਾ ਚੋਲਾ ਇਹ ਸਰੀਰ ਰੂਪੀ ਚੋਲਾ ਹੁਣ ਪੁਰਾਣਾ ਹੋ ਗਿਆ ਇਹ ਪ੍ਰਾਹੁਣਾ ਇਹ ਛੱਡਦੇ ਹੁਣ ਇਹਨੂੰ ਅਤੇ ਸਰੀਰ ਰੂਪੀ ਚੋਲਾ ਲੈ ਕੇ ਆਇਆ ਪੁਰਾਣਾ ਜੀਰਣ ਹੋ ਗਿਆ ਹਾਂਜੀ ਇਉਂ ਸਮਝਦੇ ਨੇ ਉਹ ਇਹਨੂੰ ਮੁੜ ਤੋਂ ਹੀ ਕਿ ਪ੍ਰਾਹੁਣਾ ਇਹ ਜਾਊਗਾ ਜਿਸ ਕਰਕੇ ਦੇਹ ਦਾ ਅਧਿਆਸ ਨਹੀਂ ਉਹਨਾਂ ਨੂੰ ਹਾਂਜੀ ਅਤੇ ਸਦਾ ਨਿਰਵਾਣਾ ਸਦਾ ਹੀ ਭਾਈ ਨਿਰਬੰਧਨਾਂ ਤੋਂ ਰਹਿਤ ਰਹਿੰਦੇ ਨੇ ਹਾਂ ਨਾ ਉਹਨੂੰ ਮਾਇਆ ਦੇ ਬੰਧਨ ਨਾ ਉਹਨੂੰ ਮੋਹ ਦੇ ਬੰਧਨ ਨਾ ਸੰਸਾਰ ਦੇ ਬੰਧਨ ਉਹਨਾਂ ਨੂੰ ਨਹੀਂ ਚੁੰਬੜਦੇ ਨਿਰਬੰਧ ਨੇ ਉਹ ਨਿਰਵਾਣ ਨੇ ਹਾਂ ਇਹ ਗੁਰਮੁਖ ਜੀਵਨ ਹੈ
ਹੁਕਮੀ ਬੰਦਾ ਹੋਏ ਕੇ
ਹੋਏ
ਕਹਿ ਸਾਹਿਬ ਦੇ ਹੁਕਮੇ ਵਿੱਚ ਰਹਿਣਾ
ਹੁਕਮੀ ਬੰਦੇ ਨੇ ਬੰਦੇ ਤੋਂ ਭਾਵ ਹੈ ਵੀ ਉਹ ਆਪਣੇ ਮਾਲਕ ਦੀ ਰਜ਼ਾ ਵਿੱਚ ਜੋ ਗੁਲਾਮ ਰਵੇ ਹੁਣ ਬੰਦ ਉਹ ਬੰਦਾ ਮੰਨਿਆ ਜਾਂਦਾ ਹੈ ਜਿਵੇਂ ਗੁਲਾਮ ਮਾਲਕ ਦਾ ਹੁਕਮ ਮੰਨਦਾ ਸਾਹਿਬ ਦਾ ਅਤੇ ਹਰ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ ਇਵੇਂ ਗੁਰਮੁਖ ਵੀ ਭਾਈ ਹੁਕਮੀ ਬੰਦਾ ਹੈ ਸੋ ਮਾਲਕ ਕੌਣ ਹੈ ਗੁਰੂ ਅਤੇ ਗੁਰੂ ਦੇ ਹੁਕਮ ਦਾ ਬੰਦਾ ਹੋ ਕੇ ਰਹਿੰਦਾ ਹੈ ਆਗਿਆ ਸਾਹਮਣੇ ਸਾਹਿਬ ਸੇਵਾ ਸਾਹਿਬ ਦਾ ਹੁਕਮ ਮੰਨਣ ਦੇ ਜਾਇਦ ਉਹਦੇ ਬਰਾਬਰ ਵੱਡੀ ਹੋਰ ਕੋਈ ਸੇਵਾ ਨਹੀਂ ਹੁਕਮ ਮੰਨ ਲੈਣਾ ਸਭ ਤੋਂ ਵੱਡੀ ਸੇਵਾ ਹੈ ਸੋ ਇਸ ਲਈ ਉਹ ਹੁਕਮੀ ਬੰਦੇ ਨੇ ਕਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ ਜੋ ਭਾਈ ਜੋਗੇ ਨੇ ਕਿਹਾ ਸੀ ਮਰਚੇ ਪਾਸਾ ਮੈਂ ਤੇਰੇ ਜੋਗਾ ਹੀ ਹਾਂ ਤੇਰਾ ਬੰਦਾ ਹੋ ਗਿਆ ਸੋ ਉਹ ਇਉਂ ਨਿਭਾ ਜਾਂਦੇ ਨੇ ਜੀਵਨ ਆਪਣਾ ਉਹਦਾ ਹੋ ਕਰਕੇ ਫਿਰ ਜਦੋਂ ਉਹਦਾ ਬੰਦਾ ਹੋ ਜਾਵੇ ਜਿਵੇਂ ਮਾਲਕ ਨੂੰ ਆਪਣੇ ਨੌਕਰ ਦੀ ਸਾਰ ਹਰ ਪ੍ਰਕਾਰ ਹੁੰਦੀ ਹੈ ਉਹਨੇ ਦੇਖਣਾ ਹੁੰਦਾ ਮੈਂ ਨੌਕਰ ਦੀ ਦੇਖ ਰੇਖ ਕਰਨੀ ਹੈ ਮੇਰਾ ਇਹ ਅਤੇ ਉਹ ਵੀ ਭਾਈ ਪੂਰਾ ਫਿਰ ਮਾਲਕ ਵੀ ਉਹਦੀ ਪੂਰੀ ਜਿਹੜੀ ਹੈ ਦੇਖ ਰੇਖ ਕਰਦਾ ਹੈ ਜੇ ਕੋਈ ਉਲਾਂਭਾ ਵੀ ਆਉਂਦਾ ਨੌਕਰ ਦਾ ਤਾਂ ਉਹ ਵੀ ਮਾਲਕ ਸਹਾਰਦਾ ਇਵੇਂ ਗੁਰੂ ਸਾਹਿਬ ਦੇ ਹੁਕਮੀ ਬੰਦੇ ਜਿਹੜੇ ਨੇ ਸੇ ਗੁਰੂ ਪ੍ਰੈਣ ਹੋ ਜਾਂਦੇ ਨੇ ਗੁਰੂ ਪ੍ਰੈਣਤਾ ਨੂੰ ਕਹਿੰਦੇ ਨੇ ਹੁਕਮੀ ਬੰਦਾ ਹੈ ਉਹਦੇ ਪ੍ਰੈਣ ਹੋ ਕੇ ਰਹਿੰਦੇ ਨੇ ਹਰ ਆਗਿਆ ਨੂੰ ਭਾਈ ਸਤ ਕਰਕੇ ਮੰਨਦੇ ਨੇ ਹਾਂਜੀ ਇਹ ਆਉਂਦਾ ਨਾ ਬਚਨ ਵੀ ਇੱਕ ਸਾਧੂ ਸੀ ਕੋਈ ਅਤੇ ਸੇਵਕ ਮਨ ਚਲਾ ਸੀ ਅਤੇ ਹੁਕਮ ਮੰਨਣ ਦਾ ਜਿਹੜਾ ਸੀ ਢੰਗ ਜਿਹੜੇ ਉਹਨੇ ਬਹੁਤ ਬਣਾਏ ਹੋਏ ਸੀ ਅਤੇ ਇੱਕ ਵਾਰੀ ਹੁਕਮ ਦੇ ਸੰਬੰਧ ਵਿੱਚ ਪ੍ਰੀਖਿਆ ਲੈਣੀ ਚਾਹੀ ਅਤੇ ਸਾਧੂ ਕਹਿਣ ਲੱਗੇ ਭਾਈ ਜਾਂ ਇੱਦਾਂ ਕਰ ਲੱਕੜਾਂ ਮੁੱਕਦੀਆਂ ਜਾਂਦੀਆਂ ਨਹੀਂ ਆਪਣੇ ਲੰਗਰ ਵਾਸਤੇ ਜਾਓ ਲੱਕੜਾਂ ਲੈ ਆਓ ਅਤੇ ਸੋਹਣਾ ਉਹਨੇ ਜਿਹੜਾ ਸੀ ਢਕੌਂਸਲਾ ਘੜਿਆ ਹੋਇਆ ਸੀ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਮੈਂ ਲੱਕੜਾਂ ਲੈਣ ਜਾਊਂਗਾ ਤੁਹਾਤੋਂ ਦੂਰੀ ਬਣੇਗੀ ਇਹ ਦੂਰੀ ਮੈਂ ਸਹਿਣ ਨਹੀਂ ਕਰ ਸਕਦਾ ਤੁਹਾਤੋਂ ਦੂਰੀ ਕਿਵੇਂ ਮੈਂ ਸਹਿਣ ਕਰਾਂ ਸੋ ਉਹਨਾਂ ਨੇ ਜਾਣ ਲਿਆ ਸਾਧੂ ਨੇ ਵੀ ਇੱਥੇ ਉਹਨੇ ਬਹਾਨਾ ਮਾਰਿਆ ਹੈ ਲੰਗੜਾ ਬਹਾਨਾ ਘੜਿਆ ਕੋਈ ਇੱਕ ਦਿਨ ਹੋਇਆ ਮੀਂਹ ਪੈਣ ਲੱਗ ਗਿਆ ਛੱਪੜੀ ਮਹਾਂਪੁਰਖਾਂ ਚੋਣ ਲੱਗਾ ਕੋਠਾ ਚੋਣ ਲੱਗਿਆ ਕਹਿਣ ਲੱਗਿਆ ਭਾਈ ਗੁਰਮੁਖਾ ਜਾ ਉੱਪਰ ਹੁਣ ਚੋਂਦਾ ਆਪਣਾ ਅਤੇ ਉੱਪਰ ਬੰਦ ਕਰਿਆ ਜਿੱਥੋਂ ਚੋਂਦਾ ਦੇਖ ਕੇ ਵਾਹਿਗੁਰੂ ਮਹਾਰਾਜ ਇੰਨਾ ਨਿਰਾਦਰ ਮੈਂ ਕਰਾਂ ਤੁਹਾਡਾ ਤੁਸੀਂ ਹੋਵੋ ਥੱਲੇ ਅਤੇ ਮੈਂ ਉੱਪਰ ਹੋ ਕੇ ਅਪਮਾਨ ਤੁਹਾਡਾ ਕਰਾਂ ਇੰਨਾ ਉੱਚਾ ਹੋ ਕੇ ਇਹ ਅਪਮਾਨ ਮੈਂ ਨਹੀਂ ਸਹਾਰ ਸਕਦਾ ਇੰਨੇ ਸਮੇਂ ਨੇ ਕੀ ਹੋਇਆ ਵੀ ਥੋੜ੍ਹੇ ਚਿਰ ਬਾਅਦ ਇੱਕ ਮਾਈ ਮਾਲਪੂੜੇ ਲੈ ਕੇ ਆ ਗਈ ਨਾਲ ਖੀਰੀ ਵੀ ਲਿਆਂਦੀ ਅਤੇ ਕਹਿਣ ਲੱਗੇ ਭਾਈ ਚੱਲ ਆ ਸ਼ਕਲ ਹੈ ਹਾਂ ਮਹਾਰਾਜ ਤੀਜਾ ਬਚਨ ਕਿਵੇਂ ਮੋੜ ਸਕਦੇ ਤੁਹਾਡਾ ਇਹ ਤਾਂ ਸੱਤ ਕਰਕੇ ਮੰਨ ਕੋਈ ਇਹੋ ਜਿਹੇ ਤੀਜੇ ਬਚਨ ਵਾਲੇ ਜਿਹੜੇ ਹੁੰਦੇ ਹਨ ਮਨ ਚਲੇ ਪਰ ਇਹ ਉਹ ਨਹੀਂ ਭਾਈ ਹਰ ਗੱਲ ਨੂੰ ਹੁਕਮ ਨੂੰ ਮੰਨਣਾ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਇਸ਼ਾਰਾ ਗੁਰੂ ਮਹਾਰਾਜ ਨੇ ਕਰਨਾ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੰਗ ਸਾਹਿਬ ਜੀ ਨੂੰ ਅਤੇ ਜਦੇ ਮੰਨ ਲੈਣਾ ਜੇ ਕਹਿ ਭਾਈ ਜਾ ਕੇ ਦੇਖ ਅਤੇ ਕਿੰਨੀ ਕੁ ਰਾਤ ਨਿਕਲੀ ਹੈ ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ ਗਏ ਬੁੱਢਾ ਜੀ ਮਹਾਰਾਜ ਤਾਰਿਆਂ ਨੂੰ ਦੇਖ ਕੇ ਦੱਸ ਦਿੱਤਾ ਅੱਧੀ ਕੁ ਹੋ ਗਈ ਜੀ ਸਾਧੂ ਕਹਿਣਗੇ ਨਹੀਂ ਬਾਈ ਬੁੱਢਾ ਜੀ ਫੇਰ ਜਾਓ ਦੇਖੋ ਫੇਰ ਗਏ ਦੇਖੇ ਮਹਾਰਾਜ 19 ਕੇ ਗਈ ਅੱਧੀ ਕੇ ਗਈ ਆ ਜੀ ਦੋ ਤਿੰਨ ਵਾਰੀ ਐਸਾ ਹੋਇਆ ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਭੇਜਿਆ ਲੈਣਾ ਜੀ ਤੁਸੀਂ ਜਾਓ ਦੇਖੋ ਅਤੇ ਦੇਖ ਕੇ ਆ ਕੇ ਕਹਿ ਦਿੱਤਾ ਮਹਾਰਾਜ ਜਿੰਨੀ ਕੁ ਪਾਣੀ 'ਚ ਤੁਸੀਂ ਗੁਜ਼ਾਰ ਲਈ ਗੁਜ਼ਰ ਗਈ ਜਿੰਨੀ ਕੁ ਰਹਿੰਦੀ ਹੈ ਤੁਹਾਡੇ ਪਾਣੀ 'ਚੋਂ ਰਹਿੰਦੀ ਆ ਜੀ ਉਹ ਹੁਕਮ ਹੈ ਵੀ ਆਪਣੀ ਮਨ ਦੀ ਥੋੜ੍ਹੀ ਵੀ ਉੱਥੇ ਮਿਲਾਵਟ ਜਿਹੜੀ ਹੈ ਹੁਕਮ ਬੋਲੇ ਕੋਈ ਲਿਆਉਣੀ ਨਹੀਂ, ਮੰਨਣਾ ਹੈ। ਇਸ ਕਰਕੇ ਉਹ ਹੁਕਮੀ ਬੰਦੇ ਨੇ ਜੀ। ਫਿਰ ਸਾਹਿਬ ਦੇ ਹੁਕਮਾਂ ਵਿੱਚ ਰਹਿਣਾ, ਹਾਂ ਆਪਣੇ ਸਾਹਿਬ ਦੇ ਹੁਕਮ ਵਿੱਚ ਹੀ ਰਹਿਣਾ ਕਰਦੇ ਨੇ। ਹਾਂਜੀ, ਹੁਕਮੇ ਅੰਦਰ,
ਹੁਕਮੇ ਅੰਦਰ ਸਭ ਕੋ ਸਭਨਾ ਆਵਟਣ,
ਇਹਨੂੰ ਆਵਟਣ ਪੜ੍ਹਨਾ ਹੈ। ਗੁਰੂ ਗ੍ਰੰਥ ਸਾਹਿਬ 'ਚ ਵੀ ਸ਼ਬਦ ਆਇਆ ਹੈ,
ਕੰਨਾ ਆੜੇ ਨੂੰ, ਕੰਨਾ ਜੀ,
ਹਾਂਜੀ
ਕੰਨਾ ਆੜੇ ਨੂੰ
ਆਵਟਣ ਪੜ੍ਹਨਾ ਹੈ।
ਆਵਟਣ ਹੈ,
ਆਵਟਣ ਨਹੀਂ ਆੜੇ ਬਾਬੇ ਤੇ ਨਾ ਅਧਿਕ ਲਾ ਕੇ ਭਾਰਾ ਕਰਕੇ ਪੜ੍ਹਾਂਗੇ, ਭਾਵੇਂ ਅਧਿਕ ਨਹੀਂ ਵੀ ਨਾ, ਇਹਦਾ ਉਚਾਰਨ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ ਸ਼ਬਦ, ਆਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ, ਆਇਆ ਸੀ ਨਾ ਸ੍ਰੀ ਰਾਗ 'ਚ, ਸੋ ਉੱਥੇ ਵੀ ਆਪਾਂ ਵਟਣ ਹੀ ਪੜ੍ਹਿਆ ਸੀ।
ਹੁਕਮੇ ਅੰਦਰ ਸਭ ਕੋ ਸਭਨਾ ਆ ਵਟਣ ਹੈ ਸਹਿਣਾ,
ਸਾਰੇ ਪੜ੍ਹੋ ਜੀ ਇਹਨੂੰ, ਅਵਟਣ ਹੁੰਦਾ ਜਿਹੜਾ ਉਬਾਲੇ ਸਹਾਰ ਲੈਣੇ, ਹੁਕਮ ਰੂਪੀ ਉਬਾਲੇ ਸਾ ਭਾਈ, ਹੁਕਮੇ ਅੰਦਰ ਸਭ ਕੋ, ਸਾਰਾ ਸੰਸਾਰ ਉਸ ਸਾਹਿਬ ਦੇ ਹੁਕਮ ਵਿੱਚ ਹੈ, ਸਾਰੇ ਉਹਦੇ ਹੁਕਮ ਰੂਪੀ ਵਾਲਿਆਂ ਨੂੰ ਭਾਈ ਸਹਿ ਰਹੇ ਨੇ, ਅਤੇ ਗੁਰਮੁਖ ਵੀ ਜਿਹੜੇ ਨੇ ਉਹਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ, ਸਹਾਰ ਲੈਂਦੇ ਨੇ। ਜਿਵੇਂ ਦੁੱਧ ਵਿੱਚ ਆਪਾਂ ਕੰਘਾਲ ਨਹੀਂ ਪਾ ਦਿੰਦੇ ਪਾਣੀ, ਅਤੇ ਉਹ ਜਿਹੜਾ ਸੀ ਸਾਰੇ ਦੁੱਧ ਦੇ ਵਾਲਿਆਂ ਨੂੰ ਸਹਿ ਲੈਂਦਾ। ਹਾਂਜੀ, ਇਸੇ ਤਰ੍ਹਾਂ ਹੀ ਹੁਕਮ ਰੂਪੀ ਵਾਲਿਆਂ ਨੂੰ ਭਾਈ ਸਹਾਰ ਲੈਂਦੇ ਨੇ।
ਦਿਲ ਦਰਿਆਓ ਸਮਾਓ ਕਰ ਗਰਭ ਗਵਾਏ ਗਰੀਬੀ,
ਵਟਣ ਤੋਂ ਭਾਵ ਹੀ ਲੈ ਲੈਣਾ, ਕਿ ਤਿੱਖਾ ਹੁਕਮ ਵੀ ਕੋਈ ਆਉਂਦਾ ਨਾ, ਕੜਲਾ ਹੁਕਮ ਵੀ ਮਹਾਰਾਜ ਆਉਂਦਾ ਹੈ, ਅਤੇ ਉਹਨੂੰ ਵੀ ਸਹਾਰ ਲੈਣਾ ਉਹਨਾਂ ਨੇ। ਹੁਣ ਪੜ੍ਹੋ ਜੀ ਇਸੇ ਲੈਣ, ਦਿਲ ਦਰਿਆਓ ਸਮਾਓ ਕਰ,
ਦਿਲ ਦਰਿਆਓ ਸਮਾਓ
ਕਰ, ਦਰਿਆਓ ਰਲ ਨੂੰ ਬਿਹਾਰੀ ਹੋਣੀ ਆ, ਹਾਂ ਦਰਿਆਓ ਪੜ੍ਹੋ ਫਿਰ, ਦਿਲ ਦਰਿਆਓ ਸਮਾਓ ਕਰ, ਗਰਭ ਗਵਾਏ ਗਰੀਬੀ ਵਹਿਣਾ, ਇਉਂ ਲਵੰਤਾ ਲਾਉਣੀ ਆ, ਗਵਾਏ ਤੇ ਵੀ ਜਮਕ ਲਾਓ, ਗਰਭ ਗਵਾਏ
ਗਰੀਬੀ
ਵਹਿਣਾ, ਦਿਲ ਦੇ ਦਰਿਆ ਹੁੰਦੇ ਨੇ, ਨੈਰੋ ਮਾਇੰਡ ਨਹੀਂ ਹੁੰਦੇ, ਤੰਗ ਦਿਲ ਨਹੀਂ ਹੁੰਦੇ, ਸੰਕੀਰਤਨ ਨਹੀਂ ਹੁੰਦੀ, ਹਾਂ ਦਿਲ ਦੇ ਬੜੇ ਮਹਾਨ ਜਿਹੜੇ ਹੁੰਦੇ ਨੇ, ਦਰਿਆ ਵਾਂਗੂ ਦਿਲ ਹੁੰਦਾ ਉਹਨਾਂ ਦਾ, ਖੁੱਲ੍ਹ ਦਿਲੇ ਹੁੰਦੇ ਨੇ, ਨੇਕ ਦਿਲ ਹੁੰਦੇ ਨੇ, ਜਾਂ ਕਹਿ ਲਓ ਵੀ ਫਰਾਕ ਦਿਲ ਹੁੰਦੇ ਨੇ, ਜਾਂ ਦਾਨਾ ਸੁਭਾਅ ਹੁੰਦਾ, ਇਹੋ ਜਿਹੇ ਦਿਲ ਦਰਿਆ ਹੁੰਦੇ ਨੇ। ਜਿਸ ਕਰਕੇ ਸਮਾਓ ਸਮਾਏ ਉਹਨਾਂ ਦੀ ਜਿਹੜੀ ਹੈ ਸਮਾਈ ਕਰਦੇ ਨੇ, ਸਹਾਰਦੇ ਨੇ ਸਭ ਕੁਛ। ਜਿਵੇਂ ਕੋਈ ਬਹੁਤਾ ਗੁੱਸਾ ਹੋਵੇ ਨਾ, ਕਿਉਂ ਚੜਿਆ ਵਿਆ, ਆਪਾਂ ਬੋਲ ਕਹਿੰਦੇ ਸਮਾਈ ਕਰ ਥੋੜ੍ਹੀ ਜਿਹੀ, ਇਉਂ ਜਿਹੜੇ ਨੇ ਸਮਾਈ ਆ, ਸਮਾਈ ਵਾਲੇ ਹੁੰਦੇ ਨੇ, ਅਤੇ ਮਾੜੀ ਮੋਟੀ ਗੱਲ 'ਤੇ ਐਵੇਂ ਨਹੀਂ ਜਿਹੜੇ ਘਬਰਾ ਜਾਂਦੇ, ਦਰਿਆ ਹੁੰਦੇ ਨੇ। ਜਿਵੇਂ ਦਰਿਆ ਦੇ ਵਿੱਚ ਕਿੰਨੀਆਂ ਹੋਰ ਛੋਟੇ ਨਾਲੇ ਪੈ ਜਾਂਦੇ ਨੇ, ਅਤੇ ਸਮਾ ਜਾਂਦਾ ਨਾ ਉਹਨਾਂ ਨੂੰ, ਇਉਂ ਲੋਕਾਂ ਦੇ ਕਰੜੇ ਬਚਨਾਂ ਨੇ ਜਿਹੜੇ ਨਾਲੇ ਰੂਪੀ ਸਭ ਨੂੰ ਸਹਾਰ ਲੈਂਦੇ ਨੇ, ਸਮਾਈ ਕਰ ਲੈਂਦੇ ਨੇ। ਗਰਭ ਗਵਾਏ,
ਹਾਂ
ਗਰਭ ਹੰਕਾਰ, ਹੰਕਾਰ ਉਹਨਾਂ ਨੇ ਭਾਈ ਗਵਾ ਦਿੱਤਾ ਹੁੰਦਾ ਹੈ, ਨਿਰਹੰਕਾਰ ਹੁੰਦੇ ਨੇ, ਗਰੀਬੀ ਵਹਿਣਾ, ਅਤੇ ਗਰੀਬੀ ਵਿੱਚ ਉਹ ਬਹਾਅ ਹੁੰਦਾ ਉਹਨਾਂ ਦਾ, ਗਰੀਬੀ ਵਿੱਚ ਚੱਲਦੇ ਨੇ। ਹਾਂਜੀ, ਸੋ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸਾਰੀ, ਇਉਂ ਗਰੀਬੀ ਨੂੰ ਆਪਣਾ ਗਦਾ ਮੰਨਦੇ, ਨਿਮਰਤਾ ਰੂਪੀ ਗਰੀਬੀ। ਹਾਂਜੀ, ਪੜੋ ਜੀ, ਆ ਕੋਈ ਇੱਕੀ ਹੀ ਨੂੰ ਅੱਕੀ ਪੜ ਗਿਆ, ਕੋਈ ਮੈਂ ਸੁਣ ਵਾਰ ਸੁਣ ਸਕਿਆ, ਵੀਹ ਅੱਕੀ ਲੰਘ ਕੇ, ਇੱਕੀ ਹੀ ਪੜੋ ਨਾ, ਵੀਹ ਇੱਕੀ ਉਹ ਲੰਘ ਕੇ, ਸਾਧ ਸੰਗਤ ਸਿੰਘਾਸਣ ਬਹਿਣਾ, ਸੋ ਵੀਹ ਕੀ ਹੈ, ਜਿਵੇਂ ਸੰਸਾਰ ਨੂੰ ਵੀਹ ਮੰਨਿਆ, ਇੱਕੀ ਈਸ਼ਵਰ ਪਰਮੇਸ਼ਵਰ ਹੈ, ਜਾਂ ਵੀਹ ਕੀ ਆ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਕਾਮ ਕ੍ਰੋਧ ਆਦਿਕ, ਅਤੇ ਪੰਜੇ ਉਹਨਾਂ ਦੇ ਵਿਸ਼ੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਵੀਹ ਨੇ ਇਹਨਾਂ ਤੋਂ ਲੰਘ ਗਏ ਨੇ, ਉਹ ਕਾਮ ਦਾ ਉੱਥੇ ਕੋਈ ਸਪਰਸ਼ ਨਹੀਂ ਹੁਣ ਹੋ ਸਕਦਾ, ਕ੍ਰੋਧ ਉਹਨਾਂ 'ਤੇ ਭਾਰੂ ਕੋਈ ਨਹੀਂ, ਲੋਭ ਜਿਹੜਾ ਹੈ ਉਹਦੀ ਪਕੜ ਵਿੱਚ ਨਹੀਂ, ਮੋਹ ਦੀ ਪਕੜ ਵਿੱਚ ਨਹੀਂ, ਹੰਕਾਰ ਨਿਵਰਤੀ ਹੈ, ਇਉਂ ਇਹ ਸਾਰਿਆਂ ਨੂੰ ਉਲੰਘੇ ਹੋਏ ਨੇ, ਉਹ ਪੰਜ ਗਿਆਨ ਇੰਦਰਿਆਂ ਤੋਂ ਉੱਪਰ ਨੇ, ਕਰਮ ਇੰਦਰਿਆਂ ਜਿਹੜੇ ਨੇ ਉਹਨਾਂ ਦੇ ਕੰਟਰੋਲ 'ਚ ਨੇ ਸਾਰੇ ਇੰਦਰੀ, ਇਹ ਉਹਨਾਂ ਨੂੰ ਉਲੰਘਿਆ ਹੋਇਆ। ਅਤੇ ਇੱਕੀ ਜਿਹੜਾ ਸੀ ਈਸ਼ਰ ਵਾਹਿਗੁਰੂ, ਜਿਵੇਂ ਇੱਕ ਜੀਵ ਮੰਨ ਲੈਣਾ ਆਪਣੇ ਵਕੀਸ਼ਰ ਮੰਨ ਲੈਣਾ, ਇਹ ਦੋਵੇਂ ਚੀਜ਼ਾਂ ਜਿਹੜੀਆਂ ਜੀਵ ਈਸ਼ਰ ਤੋਂ ਵੀ ਜਿਹੜਾ ਹੈ ਉਹ ਉੱਪਰ ਹੋ ਕੇ ਨਿਜ ਸਰੂਪ ਦੇ ਮਾਲਕ ਬਣ ਚੁੱਕੇ ਹੁੰਦੇ ਨੇ। ਹੁਣ ਇਹ ਨਹੀਂ ਕਿ ਮੈਂ ਜੀਵ ਹਾਂ ਉਹ ਈਸ਼ਰ ਹੈ, ਇਹ ਵੀ ਦੁਬਿਧਾ ਨਹੀਂ ਰਹਿ ਗਈ ਹੈ, ਇਹਨਾਂ ਨੂੰ ਲੰਘ ਗਏ ਨੇ। ਸਾਧ ਸੰਗਤ ਵਿੱਚ ਆ ਕਰਕੇ ਸਿੰਘਾਸਣ 'ਤੇ ਭਾਈ ਬਹਿੰਦੇ ਨੇ, ਭਾਵ ਨਿਸ਼ਕਾਮ ਭਗਤੀ ਕਰਦੇ ਨੇ। ਹਾਂਜੀ,
ਸ਼ਬਦ ਸੂਰਤ ਲਿਵਲੀਨ ਹੋਏ ਅਨੁਭਵ ਅਕੜ ਕਢਾਈ ਗਹਿਣਾ।
ਅਗੜ ਪੜ੍ਹਨ ਨੂੰ, ਅਕੜ ਵੀ ਨਹੀਂ ਪੜ੍ਹਨਾ, ਪੜ੍ਹੋ ਸਾਰੇ ਅੱਗੜ ਹੀ ਨਹੀਂ ਕਹਿਣਾ, ਗੱਗਾ ਲੱਗ ਗਿਆ ਫਿਰ ਤੇ ਘੱਗੇ ਦੀ ਆਵਾਜ਼, ਘੱਗੇ ਘੱਗੇ ਦੀ ਸਾਂਝੀ। ਸ਼ਬਦ ਸੁਰਤ ਲਿਵਲੀਨ ਹੋਏ,
ਸ਼ਬਦ ਸੁਰਤ ਲਿਵਲੀਨ ਹੋਏ
ਅਨੁਭਵ
ਅਨੁਭਵ
ਅਗੜ ਕਢਾਏ ਗਹਿਣਾ,
ਅਗੜ ਕਢਾਏ ਗਹਿਣਾ।
ਅਨੁਭਵ ਤੇ ਸੁਰ ਜਮਕ ਲਾ ਕੇ
ਅਨੁਭਵ
ਅਨੁਭਵ ਅਗੜ ਕਢਾਏ ਗਹਿਣਾ,
ਅਗੜ ਕਢਾਏ ਗਹਿਣਾ।
ਫਿਰ ਜਦੋਂ ਸ਼ਬਦ ਉਚਾਰਦੇ ਨੇ ਨਾ, ਤਾਂ ਉਹਦੇ ਵਿੱਚ ਸੁਰਤ ਦੀ ਹਾਜ਼ਰੀ ਹੁੰਦੀ ਆ, ਸੋ ਰਤ ਸੋਹਣੀ ਪ੍ਰੀਤੀ ਹੁੰਦੀ ਆ, ਅਤੇ ਸੁਰਤੀ ਪੂਰੀ ਸ਼ਬਦ ਦੇ ਨਾਲ ਹਾਜ਼ਰੀ 'ਚ ਹੁੰਦੀ ਹੈ। ਇਹ ਥੋੜ੍ਹਾ ਵੀ ਕਿਤੇ ਸੁਰਤੇ ਦੁੱਧ ਚੱਲ ਜਾਏ, ਸੁਰਤੀ ਦੀ ਹਾਜ਼ਰੀ। ਇਸ ਨੂੰ ਫਿਰ ਕਹਿੰਦੇ ਲਿਵ ਲੀਨ, ਜਦੋਂ ਸੁਰਤੀ 'ਚ ਇੰਨੀ ਹਾਜ਼ਰੀ ਲੱਗ ਜਾਏ ਨਾ ਸ਼ਬਦ ਦੇ ਵਿੱਚ, ਉਹ ਲਿਵ ਬਣ ਜਾਂਦੀ ਹੈ। ਉਹ ਲਿਵ ਲੀਨ ਹੋ ਕੇ ਅਨੁਭਵ, ਅਨੁਭਵ ਕੌਣ ਹੈ? ਪਰਮੇਸ਼ਰ। ਭਾਉ ਹੋ ਗਿਆ ਡਰ, ਆਨ ਮੈਨੇ ਰਹਿਤ, ਡਰ ਤੋਂ ਰਹਿਤ ਕੌਣ ਹੈ? ਵਾਹਿਗੁਰੂ ਪਰਮੇਸ਼ਰ ਹੈ, ਕਿਸੇ ਦਾ ਡਰ ਨਹੀਂ। ਅਤੇ ਇਹਦੇ ਮੂਲ ਮੰਤਰ 'ਚ ਕਿਹਾ ਹੈ ਨਿਰਭਉ ਸੀ। ਇਉਂ ਅਨੁਭਵ ਜੋ ਪਰਮੇਸ਼ਰ ਹੈ ਨਾ, ਅਤੇ ਉਹਨੂੰ ਪ੍ਰਾਪਤ ਕਰਕੇ ਕੀ ਮਨ ਨੂੰ ਕੀ ਬਣਾ ਲੈਂਦੇ ਨੇ? ਅਗੜ ਜਿਹੜਾ ਨਾ ਘੜਿਆ ਹੋਇਆ ਮਨ ਸੀ, ਉਹਨੂੰ ਕਢਾ ਕੇ ਸੋਹਣਾ ਗਹਿਣਾ ਬਣਾ ਲੈਂਦੇ ਗਿਆਨ ਰੂਪੀ। ਹਾਂਜੀ, ਗਹਿਣਾ ਕੀ ਹੈ?
ਸਿਦਕ ਸੂਰੀ ਸਾਬਤਾ।
ਹਾਂ, ਸੋਹਣਾ ਭੂਸ਼ਣ, ਸੋਹਣਾ ਗਹਿਣਾ ਬਣ ਗਿਆ ਬ੍ਰਹਮ ਗਿਆਨ ਰੂਪੀ।
ਸਿਦਕ ਸਬੂਰੀ ਸਾਬਤਾ, ਸਾਕਰ ਸੁਕਰ ਨਾ ਦੇਣਾ ਲੈਣਾ।
ਹਾਂ, ਆਹ ਉਹਨਾਂ 'ਚ ਗੁਣ ਨੇ ਬਾਈ, ਸਿਦਕ 'ਚ ਕਾਇਮ, ਭਰੋਸਾ ਪੂਰਾ ਪਰਮੇਸ਼ੁਰ 'ਤੇ। ਸਿਦਕ ਜਿਹੜਾ ਹੈਗਾ ਸਿੱਖੀ ਸਿਦਕ ਦੀ ਹੈ, ਸਬੂਰੀ ਅਤੇ ਬਾਈ ਸਬਰ ਹੈ। ਇਹਦੇ ਦੋਹਾਂ ਵਿੱਚ ਸਿਦਕ ਜੀ ਸਾਬਤ ਰਹਿੰਦੇ ਨੇ, ਸਿਦਕ ਉਹਨਾਂ ਦਾ ਕਦੇ ਜਿਹੜਾ ਸਾਬਤ ਤੋਂ ਭਾਵ ਵੀ ਕਦੇ ਥੋੜ੍ਹਾ ਜਿਹਾ ਵੀ ਕਦੇ ਉਰਾ ਨਹੀਂ ਹੈ, ਸਾਬਤ ਹੈ ਸਿਦਕ, ਅਤੇ ਘੱਟ ਨਹੀਂ ਹੈਗਾ ਕਿਤੇ ਵੀ ਹੁੰਦਾ। ਇਹ ਨਹੀਂ ਵੀ ਕਦੇ ਕਿਤੇ ਦੁੱਖ ਨੂੰ ਦੇਖ ਕੇ ਸਿਦਕ ਵਿੱਚ ਤਰੇੜ ਆ ਜੂਗੀ, ਸਾਬਤ ਸਿਦਕ ਹੈ। ਕਿਤੇ ਆਉਣ ਦਿੱਤੀ ਜਦੋਂ ਬੰਦ ਬੰਦ ਕਟਾਏ ਮਨੀ ਸਿੰਘ ਨੇ, ਸਿਦਕ ਸਾਬਤ ਸੀ। ਜਦੋਂ ਮਤੀ ਦਾਸ ਜੀ ਨੇ ਆਰੇ ਨਾਲ ਚਰਾਇਆ, ਸਿਦਕ ਸਾਬਤ ਸੀ। ਥੋੜ੍ਹੇ ਬਾਅਦ ਕਿਤੇ ਸਿਦਕ ਘਟਿਆ ਉੱਥੇ, ਅਤੇ ਇਵੇਂ ਤਾਰੂ ਸਿੰਘ ਜੀ ਨੇ ਖੋਪੜਾ ਲਹਾਇਆ ਹੈ, ਸਿਦਕ ਦੀ ਸਪਾਈ ਸੰਪੂਰਨਤਾ ਰੱਖੀ ਹੈ, ਸਿਦਕ ਹੈ। ਇਸ ਤਰ੍ਹਾਂ ਚਰਖੜੀਆਂ 'ਤੇ ਚੜ੍ਹੇ ਨੇ ਨਾ, ਸਿਦਕ ਸਾਬਤ ਹੈ, ਸਬੋਰੀ ਅਤੇ ਸਬਰ ਵੀ ਹੈ, ਦੋਵੇਂ ਕਾਇਮ ਨੇ। ਸਾਕਰ ਸ਼ੁਕਰ,
ਸਾਕਰ ਸ਼ੁਕਰ,
ਹਾਂ, ਅਤੇ ਸਦਾ ਹੀ ਸਾਕਰ ਰਹਿੰਦੇ ਨੇ ਸ਼ੁਕਰ ਵਿੱਚ, ਨਾ ਦੇਣਾ ਲੈਣਾ, ਫਿਰ ਨਾ ਕੁਝ ਦੇਣ ਵਾਲਾ ਕੋਈ ਲੈਣਾ ਹੈ। ਦੇਣ ਲੈਣ ਦਾ ਵੀ ਕੋਈ ਰਿਵਾਜ਼ ਰਹਿ ਨਹੀਂ ਗਿਆ, ਰੀਤ ਉਹ ਦੇਣ ਲੈਣ ਤੋਂ ਉੱਪਰ ਨਹੀਂ। ਸੋ ਜਿਵੇਂ ਸਾਬ ਫਕੀਰ ਹੋਇਆ ਇੱਕ ਸਰਮਦ ਫਕੀਰ ਔਰੰਗਜ਼ੇਬ ਦੇ ਵੇਲੇ, ਅਤੇ ਰੋਮ ਦਾ ਬਾਦਸ਼ਾਹ ਇੱਕ ਵਾਰੀ ਸਭਾ 'ਚ ਆਇਆ ਔਰੰਗਜ਼ੇਬ ਦੇ, ਕਹਿਣ ਲੱਗਾ ਵੀ ਤੂੰ ਇੰਨੇ ਵਿਦਵਾਨ ਰੱਖੇ ਹੋਏ ਨੇ, ਅਤੇ ਰੱਖੇ ਮੈਂ ਵੀ ਹੋਏ ਸੀ, ਮੇਰੇ ਵਿਦਵਾਨਾਂ ਨੇ ਮੇਰੇ ਦੋ ਸਵਾਲਾਂ ਦਾ ਉੱਤਰ ਨਹੀਂ ਕੋਈ ਦਿੱਤਾ। ਸਵਾਲ ਕੀ ਸੀ? ਸਬਰ ਕਿਹਨੂੰ ਕਹਿੰਦੇ ਨੇ, ਸ਼ੁਕਰ ਕਿਹਨੂੰ ਕਹਿੰਦੇ ਨੇ? ਆਹ ਦੋ ਸਵਾਲ ਸੀ। ਮੈਨੂੰ ਪਤਾ ਲੱਗਾ ਵੀ ਤੇਰੇ ਰਾਜ ਵਿੱਚ ਤੂੰ ਬਹੁਤ ਵਿਦਵਾਨ ਰੱਖੇ ਨੇ, ਮੈਨੂੰ ਇਹ ਦੋ ਚੀਜ਼ਾਂ ਦਾ ਉੱਤਰ ਦਵਾਓ, ਸਬਰ ਕੀ ਹੈ, ਸ਼ੁਕਰ ਕੀ ਹੈ। ਇਸ ਲਈ ਔਰੰਗਜ਼ੇਬ ਦੇ ਜਿੰਨੇ ਵਿਦਵਾਨ ਸੀ ਉਹਨੇ ਰੱਖੇ ਹੋਏ, ਉਹਨਾਂ ਨੇ ਆਪਣੇ ਆਪਣੇ ਰੂਪ ਨਾਲ ਮਾਇਨੇ ਦੇ ਦੱਸੇ, ਸ਼ੁਕਰ ਅਤੇ ਸਬਰ ਜਿਹੜਾ ਸੀ, ਸ਼ੁਕਰ ਅਤੇ ਸਬਰ। ਅਤੇ ਤਸੱਲੀ ਨਾ ਹੋਈ ਰੋਮ ਦੇ ਬਾਦਸ਼ਾਹ ਦੀ, ਕਹਿਣ ਲੱਗਿਆ ਵੀ ਮੈਂ ਸੁਣਿਆ ਤੇਰੇ ਵਜ਼ੀਰਾਂ ਤੋਂ ਪਤਾ ਲੱਗਿਆ ਵੀ ਇੱਕ ਫਕੀਰ ਤੂੰ ਉਹਨੂੰ ਕੈਦ ਵਿੱਚ ਪਾਇਆ ਹੋਇਆ ਹੈ ਜਿਹਦਾ ਨਾਂ ਹੈ ਸਰਮਦ, ਅਤੇ ਮੈਨੂੰ ਉਹਦੇ ਨਾਲ ਮਿਲਾਪ ਕਰਾ, ਮੈਂ ਉਹਨੂੰ ਕੋਲ ਜਾ ਕੇ ਪੁੱਛਣਾ। ਅਤੇ ਚਲੋ ਪ੍ਰਬੰਧ ਕਰ ਦਿੱਤਾ, ਜੇਲ੍ਹ ਵਿੱਚ ਮਿਲਿਆ ਜਦੋਂ ਸਰਮਦ ਨੂੰ ਤਾਂ ਕਹਿਣ ਲੱਗਾ ਸਾਈਂ ਫਕੀਰ ਮੈਂ ਤੇਰੇ ਕੋਲ ਦੋ ਸਵਾਲ ਲੈ ਕੇ ਆਇਆ ਉਹਨਾਂ ਦੇ ਦੋਵਾਂ ਦੇ ਮੈਨੂੰ ਜਿਹੜੇ ਮੈਨੂੰ ਮਹਿਨੇ ਮੀਨਿੰਗ ਜਿਹੜੇ ਨੇ ਦੱਸੋ ਸ਼ੁਕਰ ਕਿਹਨੂੰ ਕਹਿੰਦੇ ਨੇ ਸਬਰ ਕਿਹਨੂੰ ਕਹਿੰਦੇ ਨੇ ਉਹ ਕਹਿਣ ਲੱਗਾ ਵੀ ਬਹੁਤ ਚਿਰ ਹੋ ਗਿਆ ਮੈਨੂੰ ਜੇਲ੍ਹ 'ਚ ਪਾਇਆ ਨੂੰ ਔਰੰਗਜ਼ੇਬ ਨੇ ਪਹਿਲਾਂ ਤਾਂ ਮੇਰਾ ਇਸ਼ਨਾਨ ਕਰਾ ਸਰਮਦ ਕਹਿਣ ਲੱਗਾ ਚਲੋ ਕਹਿ ਕੇ ਪ੍ਰਬੰਧ ਕਰਕੇ ਇਸ਼ਨਾਨ ਕਰਾ ਦਿੱਤਾ ਅਤੇ ਨਗਨ ਰੱਖਿਆ ਹੋਇਆ ਸੀ ਜੇਲ੍ਹ ਦੇ ਵਿੱਚ ਕਹਿਣ ਲੱਗਾ ਤੇਲ ਢੱਕਣ ਵਾਸਤੇ ਕੋਈ ਚਾਦਰ ਵੀ ਲੈ ਚਲੋ ਉਹ ਰੂਮ ਦੇ ਬਾਦਸ਼ਾਹ ਨੇ ਚਾਦਰ ਤੇਲ ਢੱਕਣ ਲਈ ਦੇ ਦਿੱਤੇ ਪ੍ਰਬੰਧ ਕਰ ਲਿਆ ਅਤੇ ਕਹਿਣ ਲੱਗਾ ਥੋੜ੍ਹਾ ਚ ਉਡੀਕ ਮੈਂ ਤੈਨੂੰ ਦੋਏ ਗੱਲਾਂ ਦੇ ਉੱਤਰ ਦੇਣ ਲੱਗਾ ਪ੍ਰੈਕਟੀਕਲ ਕਰਕੇ ਦੱਸੂ ਉਹਨੂੰ ਰੋਜ਼ ਕੀ ਸੀ ਸਨਮਦ ਨੂੰ ਪੀਣ ਵਾਸਤੇ ਨੂਣ ਦਾ ਪਿਆਲਾ ਮਿਲਦਾ ਸੀ ਔਰੰਗਜ਼ੇਬ ਵੱਲੋਂ ਪਿਆਲਾ ਪੀ ਕੇ ਕਿਹਾ ਬਸ ਸਬਰ ਹੈ ਇਹਦੇ ਵਿੱਚ ਸਬਰ ਹੈ ਦੂਜਾ 5 ਕੋੜਿਆਂ ਦੀ ਸਜ਼ਾ ਰੋਜ਼ ਮਿਲਦੀ ਸੀ ਉਹਨੂੰ ਰੋਜ਼ ਸਜ਼ਾ ਦੇਣ ਦਾ ਹੁਕਮ ਸੀ ਉਹ ਔਰੰਗਜ਼ੇਬ ਵੱਲੋਂ ਵੀ ਇਹਦੇ 5 ਕੋੜੇ ਰੋਜ਼ ਮਾਰੋ ਵੇਖੋ ਵੀ ਐਡਾ ਉਹ ਜ਼ਾਲਮ ਬਾਦਸ਼ਾਹ ਸੀ ਜਿਹਨੇ ਆਪਣਿਆਂ ਨੂੰ ਨਹੀਂ ਬਖਸ਼ਿਆ ਅਤੇ ਦੂਜੇ ਇਹ ਉਹਨਾਂ ਦੀ ਜਾ ਵਿੱਚੋਂ ਸੀ ਇਹ ਸਨਮਦ ਜਿਹੜਾ ਸੀ ਅਤੇ ਹੋਰਾਂ ਨੂੰ ਕੀ ਬਖਸ਼ਣਾ ਸੀ 5 ਕੋੜੇ ਵੱਜੇ ਕਹਿਣ ਲੱਗਾ ਅੱਲਾ ਤੇਰਾ ਸ਼ੁਕਰ ਹੈ 5 ਕੋੜੇ ਖਾ ਕੇ ਉਸ ਵੇਲੇ ਜਿਹੜੇ ਵਜ਼ੀਰ ਸੀ ਨਾ ਉਹਦੇ ਰੂਮ ਦੇ ਬਾਦਸ਼ਾਹ ਦੇ ਨਾਲ ਆਏ ਵੇ ਨਾਲ ਨਾਲ ਉਹਨਾਂ ਨੂੰ ਦਿਖਾ ਦਿੱਤੀਆਂ ਜਿੰਨੀਆਂ ਸ਼ਕਤੀਆਂ ਖੜੀਆਂ ਸੀ ਨਾ ਜਿੰਨਾਂ ਦੇ ਪੈਗੰਬਰ ਸੀ ਸਾਰੇ ਉਹਦੇ ਕੋਲ ਆ ਕੇ ਕਹਿ ਰਹੇ ਸੀ ਸਾਈਂ ਫਕੀਰ ਹੁਕਮ ਕਰ ਇਹਦਾ ਔਰੰਗਜ਼ੇਬ ਦਾ ਰਾਜ ਅਸੀਂ ਪੁੱਠਾ ਕਰ ਦਈਏ ਇਹਦਾ ਇਹਨੂੰ ਅਸੀਂ ਜਿਹੜਾ ਹੈ ਗਰਕ ਕਰ ਦਈਏ ਨਾਸ਼ ਕਰ ਦਈਏ ਉਹ ਸ਼ਕਤੀਆਂ ਕਹਿ ਰਹੀਆਂ ਸੀ ਵਜ਼ੀਰ ਦੇਖ ਰਹੇ ਸੀ ਸਾਰੇ ਜਿਹੜੇ ਰੂਮ ਦੇ ਬਾਦਸ਼ਾਹ ਦੇ ਸੀ ਉਹ ਵਜ਼ੀਰਾਂ ਨੇ ਫਿਰ ਰੂਮ ਦੇ ਬਾਦਸ਼ਾਹ ਨੂੰ ਦੱਸਿਆ ਕਹਿੰਦੇ ਮਹਾਰਾਜ ਆਹ ਦੇਖੋ ਸਾਰੀਆਂ ਜਿੰਨੇ ਪੈਗੰਬਰ ਇਹਨਾਂ ਦੇ ਸਾਰੇ ਨੂੰ ਜਿਹੜੇ ਨੇ ਬੇਨਤੀਆਂ ਕਰ ਰਹੇ ਨੇ ਕਿ ਸਰਮਦ ਜੀ ਹੁਕਮ ਕਰੋ ਤੁਸੀਂ ਅਸੀਂ ਇਹਦਾ ਰਾਜ ਭਾਗ ਖਤਮ ਕਰ ਦਈਏ ਇਹਨੂੰ ਖਤਮ ਕਰ ਦਈਏ ਅਤੇ ਸ਼ੁਕਰ 'ਚ ਇਹ ਕਹਿ ਰਿਹਾ ਨਹੀਂ ਬਈ ਲੋੜ ਨਹੀਂ ਮੈਂ ਸ਼ੁਕਰ 'ਚ ਰਹਿਣਾ ਸ਼ੁਕਰਾਨਾ ਕਰ ਰਹੇ ਨੇ ਸੋ ਉਹ ਫਿਰ ਇਹ ਜਿਹੜੇ ਸੀ ਦੋਵੇਂ ਮੀਨਿੰਗ ਜਿਹੜੇ ਸੀ ਦੋਵਾਂ ਦੇ ਅਰਥ ਤਸੱਲੀ ਹੋਈ ਰੂਮ ਦੇ ਬਾਦਸ਼ਾਹ ਦੀ ਕਿ ਸ਼ੁਕਰ ਵਾਕਿਆ ਹੀ ਤੁਸੀਂ ਪ੍ਰਤੱਖ ਕਰਕੇ ਵਿਖਾ ਦਿੱਤਾ ਮੈਨੂੰ ਸ਼ੁਕਰ ਦੇ ਅਸਲੀ ਦਰਸ਼ਨ ਕਰਾ ਦਿੱਤੇ ਤੁਸੀਂ ਮੈਨੂੰ ਸਬਰ ਦੇ ਜਿਹੜੇ ਸੀ ਮੇਰੇ ਸਾਹਮਣੇ ਖੜਾ ਦਿੱਤਾ ਵੀ ਸਬਰ ਕੀ ਹੁੰਦਾ ਇਹ ਮੈਨੂੰ ਪ੍ਰਤੱਖ ਦਰਸ਼ਨ ਤੁਹਾਡੇ ਕੋਲੋਂ ਹੋਏ ਨੇ ਸਵੇਂ ਉੱਤਰ ਦੇ ਦਿੰਦੇ ਨੇ ਫਿਰ ਜ਼ਾਲਮ ਰਾ ਬਾਦਸ਼ਾਹ ਸੀ 1661 ਸਨ ਵਿੱਚ ਉਹਨੂੰ ਇਹਨੇ ਜਿਹੜਾ ਸੀ ਕਤਲ ਕਰਵਾ ਦਿੱਤਾ ਔਰੰਗਜ਼ੇਬ ਨੇ 1661 'ਚ ਸਨ 1661 ਇਉਂ ਹੈ ਬਈ ਇਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਸਬਰ ਅਤੇ ਸ਼ੁਕਰ ਵਿੱਚ ਰਹਿੰਦੇ ਨੇ ਕਿ ਗੁਰੂ ਅਰਜਨ ਸਾਹਿਬ ਨੇ ਕਰਕੇ ਨਹੀਂ ਦਿਖਾਇਆ ਪ੍ਰਤੱਖ ਤੱਤੀ ਤਵੀ 'ਤੇ ਬੈਠ ਕੇ ਅਤੇ ਉਦੋਂ ਵੀ ਤਾਂ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਮਹਾਰਾਜ ਸਹਜੂਰ ਖੜੀਆਂ ਸੀ ਮਹਾਰਾਜ ਕਹਿ ਰਹੇ ਸੀ ਜਹਾਂਗੀਰ ਦਾ ਰਾਜ ਖਤਮ ਕਰ ਦਈਏ ਸੀ ਅਤੇ ਜੋ ਮੀਆਂ ਮੀਰ ਸੀ ਉਹ ਵੀ ਕਹਿ ਰਿਹਾ ਸੀ ਮਹਾਰਾਜ ਮੇਰੇ ਕੋਲ ਇੰਨੀਆਂ ਸ਼ਕਤੀਆਂ ਨੇ ਕਿਉਂ ਇੰਨਾ ਕਸ਼ਟ ਸਹਾਰ ਰਹੇ ਹੋ ਮਾੜਾ ਸਹਾਰਾ ਕਰੋ ਮੈਨੂੰ ਉਹ ਮੀਆਂ ਮੀਰ ਨੂੰ ਮਹਾਰਾਜ ਸਾਰੀਆਂ ਸ਼ਕਤੀਆਂ ਦਿਖਾਈਆਂ ਸੀ ਉਹ ਵੇਖ ਸਾਰੀਆਂ ਖੜੀਆਂ ਬੇਨਤੀਆਂ ਕਰ ਰਹੇ ਨੇ ਕਿ ਨਹੀਂ ਨਹੀਂ ਭਾਈ ਤੇਰਾ ਕੀ ਆ ਮਿੱਠਾ ਲਾਗਾ ਹੈ ਹਰ ਨਾਮ ਪਦਾਰਥ ਨਾਨਕ ਮੰਗਾ ਇਹ ਹੈ ਸ਼ੁਕਰ ਇਹ ਹੈ ਸਬਰ ਹਾਂਜੀ
ਨੀਰ ਨਾ ਡੁੱਬਣ ਅੱਗ ਨਾ ਦਹਿਣਾ
ਨੀਰ ਨਾ ਡੁੱਬਣ
ਨੀਰ ਨਾ ਡੁੱਬਣ
ਫਿਰ ਭਾਈ ਜਿਹੜੇ ਐਸੇ ਗੁਣ ਅਵਸਥਾ ਵਾਲੇ ਨੇ ਪਾਣੀ ਡੋਬ ਨਹੀਂ ਸਕਦਾ ਉਹਨਾਂ ਨੂੰ ਅੱਗ ਨਾ ਦਹਿਣਾ ਅਤੇ ਅੱਗ ਜਿਹੜੀ ਸਾੜ ਨਹੀਂ ਸਕਦੀ ਉਹ ਆਪਣੇ ਸੁਭਾਅ ਬਦਲ ਲੈਂਦੇ ਨੇ ਪਾਣੀ ਵੀ ਆਪਣਾ ਸੁਭਾਅ ਬਦਲ ਲੈਂਦਾ ਗੁਰਮੁਖਾਂ ਨੂੰ ਦੇਖ ਕੇ ਭਾਈ ਗੁਰਦਾਸ ਸਾਹਿਬ ਜੀ ਲੰਘੇ ਨਹੀਂ ਭਾਈ ਵਿਆਸ ਦਰਿਆ ਨੂੰ ਪਾਰ ਕੀਤਾ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਾਲੇ ਗੁਰ ਕਾ ਬਚਨ ਵਸਾਇਆ ਜੀ ਨਾਲੇ ਹਾਂ ਅਤੇ ਨਹੀਂ ਜਿਨ੍ਹਾਂ ਦੇ ਭਾਈ ਜੇ ਬਚਨ ਵਸ ਗਿਆ ਨਾ ਪਾਣੀ ਡੋਬ ਨਹੀਂ ਸਕਦਾ ਅਤੇ ਅੱਗ ਸਾੜ ਨਹੀਂ ਸਕਦੀ ਦਹਿਣਾ ਮੈਨੇ ਸਾੜਨਾ ਦਹਿਣਾ ਖੱਬੇ ਸੱਜੇ ਪਾਸੇ ਨੂੰ ਕਹਿੰਦੇ ਨਾ ਹਿੰਦੀ ਵਾਲੇ ਇੱਥੇ ਦਹਿਣਾ ਨਾਮ ਸਾੜਦਾ ਦਹਿਣਾ ਨਹੀਂ ਸਾੜਦੀ ਅੱਗ
ਮਿਹਰਬਾਨ ਮੁਹੱਬਤ ਆਸਕੀ ਇਸ਼ਕ ਮੁਸਕ ਕਿਉਂ ਲੁਕੈ ਲੁਕਾਇਆ
ਇਹ ਭਾਈ ਕੁਝ ਚੀਜ਼ਾਂ ਮਿਹਰ ਮੁਹੱਬਤ ਆਸਕੀ
ਮਿਹਰ ਮੁਹੱਬਤ ਆਸਕੀ
ਮੁਹੱਬਤ ਪ੍ਰੇਮ ਪਿਆਰ ਫਾਰਸੀ ਦਾ ਸ਼ਬਦ ਹੈ ਮੁਹੱਬਤ ਜਦੋਂ ਕੋਈ ਮੁਹੱਬਤ ਕਰਦਾ ਨਾ ਰੱਬ ਨਾਲ ਮੁਹੱਬਤ ਦੇ ਇਵਜ਼ ਵਿੱਚ ਰੱਬ ਕੀ ਦਿੰਦਾ ਉਹਨੂੰ? ਮਿਹਰ। ਲੈ ਤੂੰ ਮਿਹਰ, ਤੂੰ ਮੁਹੱਬਤ ਕੀਤੀ ਹੈ, ਮੈਂ ਤੇਰੀ ਝੋਲੀ 'ਚ ਮਿਹਰ ਪਾਉਣਾ। ਹੁਣ ਖਿਆਲਿਓ, ਮਿਹਰ ਦੇ ਬਰਾਬਰ ਦੁਨੀਆ ਦਾ ਜਿੰਨੇ ਪਦਾਰਥ ਨੇ, ਸੰਸਾਰ ਦਾ ਰਾਜ ਪਾਗੋ ਬਰਾਬਰ ਹੈਗਾ ਮਿਹਰ ਦੇ ਬਰਾਬਰ? ਰੱਬ ਦੀ ਕਿਰਪਾ ਜਿੱਥੇ, ਰੱਬ ਦੀ ਕਿਰਪਾ ਦੇ ਤੁੱਲ ਸੰਸਾਰ ਦਾ ਕੋਈ ਪਦਾਰਥ ਨਹੀਂ ਤੁਲ ਸਕਦਾ। ਸੋ ਇਹ ਬਖਸ਼ ਇਹ ਕਰਦੇ ਨੇ ਮਹਾਰਾਜ ਅਕਾਲ ਪੁਰਖ ਜੀ। ਤੁਸੀਂ ਉਹਨਾਂ ਨਾਲ ਮੁਹੱਬਤ ਕਰੋ, ਪ੍ਰੇਮ ਕਰੋ। ਪਰਿਵਾਰ ਨਾਲ ਆਪਾਂ ਕਿੰਨੀ ਮੁਹੱਬਤ ਕਰਦੇ ਹਾਂ, ਅਖੀਰ ਨੂੰ ਛਿੱਤਰ ਦਿੰਦੇ ਹਨ, ਉਹਨਾਂ ਦੀ ਮੁਹੱਬਤ ਤੋਂ ਮਿਲਦੇ ਨੇ ਛਿੱਤਰ। ਪਰਿਵਾਰ ਦੇ ਮੋਹ ਵਿੱਚੋਂ ਕੀ ਮਿਲਦਾ ਆਪਾਂ ਨੂੰ? ਗਾਲਾਂ, ਅਤੇ ਬੁਢੇਪੇ ਵੇਲੇ ਮੰਜੀ ਚੱਕ ਕੇ ਬਾਹਰ, ਅਤੇ ਉਹ ਮੁਹੱਬਤ 'ਚੋਂ ਉਸ 'ਚੋਂ ਕੀ ਮਿਲਿਆ? ਪਰ ਜਿਹੜੀ ਰੱਬ ਦੀ ਮੁਹੱਬਤ ਹੈ, ਮਾਰ ਕਹਿੰਦੇ ਤੂੰ ਮੁਹੱਬਤ ਕਰਦਾ, ਲੈ ਮਿਹਰ ਲੈ ਲੈ। ਫਿਰ ਮਿਹਰ ਰੱਬ ਦਾ ਦੂਜਾ ਰੂਪ ਹੀ ਹੁੰਦਾ ਹੈ, ਰੱਬ ਦਾ ਸਰੂਪ ਹੀ ਹੁੰਦੀ ਹੈ ਮਿਹਰ। ਅਤੇ ਜਦੋਂ ਮੁਹੱਬਤ ਕੀਤੀ, ਮਿਹਰ ਦੇ ਦਿੱਤੀ, ਅਤੇ ਉਸ ਨੂੰ ਕਹਿੰਦੇ ਲੈ ਭਾਈ ਤੂੰ ਸੱਚਾ ਫਿਰ ਆਸਕ ਹੈ, ਇਹੀ ਤੇਰੀ ਆਸ ਕੀ ਹੈ? ਸੋ ਇਹ ਜਿਹੜੀਆਂ ਨੇ ਫਿਰ ਇਸ਼ਕ ਮੁਸ਼ਕ ਕਿਉਂ ਲੁਕਾਇਆ ਲੁਕਾਇਆ? ਨਾ ਤਾਂ ਪ੍ਰੇਮ ਆਸ ਕੀ ਲੁਕੀ ਨਹੀਂ ਰਹਿੰਦੀ, ਇਸ਼ਕ ਜਿਹੜਾ ਪ੍ਰੇਮ ਹੈ, ਕੋਈ ਚਾਰ ਕੁ ਚੀਜ਼ਾਂ ਨੇ ਉਹ ਲੁਕੀਆਂ ਨਹੀਂ ਰਹਿੰਦੀਆਂ। ਅਤੇ ਮੁਸ਼ਕ ਸੁਗੰਧੀ, ਸੁਗੰਧੀ ਨੂੰ ਕਿੰਨਾ ਕੁ ਲੁਕੋਲੋਗੇ ਤੁਸੀਂ? ਲੁਕੀ ਰਹਿ ਜੂਗੀ। ਆ ਪਰਫਿਊਮ ਛਿੜਕਦੇ ਉਹਨਾਂ ਕਹੋ ਵੀ ਮੈਂ ਇਹਨੂੰ ਲੁਕੋ ਲੈਣਾ ਜੀ, ਇਹਨੂੰ ਛਿੜਕੇ ਹੋਏ ਨੂੰ, ਸੁਗੰਧੀ ਨੂੰ ਮੈਂ ਫੁੱਲਾਂ 'ਚ ਆਉਂਦੀ ਸੁਗੰਧੀ ਅਸੀਂ ਲੁਕੋ ਲੈਣੀ ਆ, ਕਿਹੜੀ ਬੁੱਕਲ 'ਚ ਲੁਕੋਵਾਂਗੇ? ਨਾ ਪ੍ਰੇਮ ਲੁਕਦਾ ਹੈ, ਨਾ ਸਾਧ ਸੰਗਤ ਜੀ ਸੁਗੰਧੀ ਲੁਕਦੀ ਆ, ਅਤੇ ਕਿਸੇ ਨੂੰ ਖੰਘ ਲੱਗੀ ਹੋਵੇ ਲੁਕਦੀ ਉਹ ਵੀ ਨਹੀਂ। ਖੰਘ ਖੁੰਘ ਕਰੂਗਾ ਤਾਂ ਲੁਕੋਊ ਨਾ, ਮੈਂ ਖੰਘ ਜਿਹੜੀ ਆ ਮੈਂ ਲੁਕੋਲ, ਮੈਂ ਕਿਤੇ ਇਹਨੂੰ ਗੀਜੇ 'ਚ ਪਾ ਲਵਾਂ, ਬੋਝੇ 'ਚ ਪਾ ਲਵਾਂ, ਜੋ ਕਿਤੇ ਹੋਰ ਡੱਬੀ 'ਚ ਪਾ ਲਵਾਂ, ਨਹੀਂ ਉਹ ਵੀ ਪ੍ਰਗਟ ਹੋ ਜਾਂਦੀ ਹੈ। ਜੇ ਕਿਸੇ ਨੂੰ ਪਾਉਣ ਲੱਗੀ ਹੋਵੇ ਖੁਰਕ, ਲੁਕਦੀ ਉਹ ਵੀ ਨਹੀਂ, ਉਹਨੇ ਬੈਠਾ ਖੁਰਚੀ ਜਾਣਾ ਖੁਰਚੀ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਹੀਂ ਲੁਕਣ ਵਾਲੀਆਂ, ਪ੍ਰੇਮ ਵੀ ਨਹੀਂ ਲੁਕਦਾ। ਚਲੋ
ਚੰਦਨ ਵਾਸ ਬਨਾਸ ਪੱਤ
ਤੇ ਲੁਕੋਇਆ ਰੱਬ ਵੀ ਨਹੀਂ ਲੁਕਦਾ। ਚਲੋ
ਹੋਏ ਸੁਗੰਧ ਨਾ ਆਪ ਗੁਣਾਇਆ,
ਨਹੀਂ ਉਲਟ ਹੋ ਜੂ ਨਾ ਦੇਖੋ, ਸੁਗੰਧ ਹੋਏ ਸੁਗੰਧ ਨਾ
ਹੋਏ
ਜੇ ਸੁਨਾਇਆ ਕਹਾਂਗੇ ਸੁਗੰਧੀ, ਫਿਰ ਚੰਦਨ 'ਚ ਸੁਗੰਧੀ ਹੈ ਨਹੀਂ, ਉਹ ਤਾਂ ਸੁਗੰਧੀ ਵਾਲਾ ਹੈ। ਵਿਸ਼ਰਾਮ ਨਾਲ ਨਾ ਉਲਟ ਪੁਲਟ ਹੋ ਜਾਂਦਾ ਅਰਥ। ਕਰੋ ਕਿਰਪਾ ਚੰਦਨ ਵਾਸ ਬਨਾਸ ਪਤ,
ਚੰਦਨ ਵਾਸ ਬਨਾਸ ਪਤ
ਹੋਏ ਸੁਗੰਧ,
ਹੋਏ ਸੁਗੰਧ
ਨਾ ਆਪ ਗਣਾਇਆ,
ਨਾ ਆਪ ਗਣਾਇਆ।
ਪਕਾ ਲੋਕ ਬਾਰੇ ਹੋ,
ਚੰਦਨ ਵਾਸ ਬਨਾਸ ਪਤ ਹੋਏ ਸੁਗੰਧ ਨਾ ਆਪ ਗਣਾਇਆ।
ਜਦੋਂ ਚੰਦਨ ਜਿਹੜੀ ਵਾਸ ਸੁਗੰਧੀ ਹੈ ਨਾ, ਉਹ ਆਪਣੇ ਨੇੜੇ ਦੀ ਬਨਸਪਤੀ ਨੂੰ ਸਾਰੀ ਨੂੰ ਸੁਗੰਧੀ ਵਾਲਾ ਬਣਾ ਦਿੰਦਾ, ਉਹਦੇ ਸੁਗੰਧੀ ਕਰਕੇ ਹੋਏ ਸੁਗੰਧ, ਸਾਰੀ ਬਨਸਪਤੀ ਸੁਗੰਧੀ ਵਾਲੀ ਹੋ ਗਈ। ਨਾ ਆਪ ਗਣਾਇਆ, ਕਦੇ ਕਿਹਾ ਚੰਦਨ ਨੇ ਨਿੰਮ ਨੂੰ ਅਲੰਬਾ ਦਿੱਤ, ਕਿਹਾ ਵੀ ਜਿਹੜਾ ਆਸਾਨ ਕੀਤਾ ਮੈਂ ਤੈਨੂੰ ਚੰਦਨ ਬਣਾਇਆ ਹੈ। ਕਦੇ ਪਲਾਹ ਦੇ ਬੂਟੇ ਨੂੰ ਚੰਦਨ ਨੇ ਕਿਹਾ ਕਿ ਮੈਂ ਤੈਨੂੰ ਚੰਦਨ ਬਣਾਇਆ, ਨਹੀਂ ਚੰਦਨ ਬਣਾ ਕੇ ਆਸਾਨ ਨਹੀਂ ਗਣਾਉਂਦਾ। ਇਵੇਂ ਰੱਬ ਦੇ ਪਿਆਰੇ ਜਿਹੜੇ ਨੇ ਭਾਈ, ਉਹ ਵੀ ਕਿਸੇ ਤੋਂ ਪਾਲ ਪੁਕਾਰ ਕਰਕੇ ਗਣਾਉਂਦੇ ਨਹੀਂ। ਮਹਾਂਪੁਰਖ ਨੇ ਟਕਸਾਲ 'ਚ ਦੋ ਗੱਲਾਂ ਚੇਤੇ ਕਰਵਾਈਆਂ ਸੰਤ ਜਰਨੈਲ ਸਿੰਘ ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ, ਸਿੰਘੋ ਦੋ ਚੀਜ਼ਾਂ ਚੇਤੇ ਰੱਖਿਓ ਕਿ ਤੁਸੀਂ ਕਿਸੇ 'ਤੇ ਭਲਾ ਕਰਦੇ ਹੋ, ਉਸ ਕੀਤੇ ਭਲੇ ਨੂੰ ਜਣਾਇਓ ਨਾ ਕਦੇ, ਉਹ ਭਲੇ ਨੂੰ ਕੀਤੇ ਨੂੰ ਕਿਤੇ ਮਿਹਣੇ ਵਿੱਚ ਨਾ ਬਦਲ ਦਿਓ। ਕਹਿ ਦਿੰਦੇ ਆਪਾਂ ਤੈਨੂੰ ਥੋੜ੍ਹੇ ਚਿਰ ਬਾਅਦ ਕਿਸੇ ਨੂੰ ਕੋਈ ਚੀਜ਼ ਦਿੱਤੀ ਹੈ, ਆ ਦਿੱਤਾ ਤੀ ਤੈਨੂੰ ਇਹ ਮੈਂ ਜਣਾਤਾ। ਦੋ ਚੀਜ਼ਾਂ, ਆਪਣਾ ਕੀਤਾ ਭਲਾ ਤੁਸੀਂ ਜਣਾਉਣਾ ਨਹੀਂ, ਤੁਹਾਡੇ 'ਤੇ ਕੋਈ ਭਲਾ ਕਰਦਾ ਉਹਨੂੰ ਭੁਲਾਉਣਾ ਨਹੀਂ। ਇਹ ਦੋ ਚੀਜ਼ਾਂ ਨੂੰ ਯਾਦ ਰੱਖਣਾ, ਆਪਣਾ ਕੀਤਾ ਭਲਾ ਜਣਾਉਣਾ ਨਹੀਂ, ਕਿਸੇ 'ਤੇ ਭਲਾ ਕੀਤਾ, ਅਤੇ ਦੂਜੇ ਨੇ ਤੁਹਾਡੇ 'ਤੇ ਭਲਾ ਕੀਤਾ ਉਹ ਭੁਲਾਉਣਾ ਕਦੇ ਨਹੀਂ। ਸੋ ਇਉਂ ਇਹ ਗੁਰਮੁਖ ਜਿਵੇਂ ਚੰਦਨ ਜਿਹੜਾ ਭਾਈ ਆਪਣਾ ਸੁਗੰਧੀ ਦਿੱਤੀ ਹੋਈ ਸਾਰੀ ਬਨਸਪਤੀ ਨੂੰ ਦੇ ਕਰਕੇ ਜਣਾਉਂਦਾ ਨਹੀਂ ਕਿ ਮੈਂ ਤੈਨੂੰ ਸੁਗੰਧੀ ਵਾਲਾ ਬਣਾਇਆ, ਇਉਂ ਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਗੁਰਮੁਖ ਪਿਆਰੇ ਵੀ ਪਰ ਪੁਕਾਰ ਕਰਕੇ ਜਿਤਾਉਂਦੇ ਨਹੀਂ ਕਦੇ ਹਨ ਭਲਾ ਕਰਕੇ ਬਸ। ਹਾਂਜੀ, ਨਾ ਹੀ ਕਸ ਪੋਚ, ਪਰ ਪੁਕਾਰ ਨਿਤ ਚਿਤ ਵਧੇ, ਨਾ ਹੀ ਕਸ ਪੋਚ, ਆਹ ਉਹ ਪਦਤੀ ਹੁੰਦੀ ਹੈ ਉਹਨਾਂ ਦੀ। ਕਰੋ ਕਿਰਪਾ
ਨਦੀਆਂ ਨਾਲੇ ਗੰਗ ਮਿਲ ਹੋਏ ਪਵਿੱਤ ਨਾ ਆਖ ਸੁਨਾਇਆ।
ਜਦੋਂ ਨਦੀਆਂ ਅਤੇ ਨਾਲੇ ਗੰਗਾ ਨਾਲ ਮਿਲ ਜਾਂਦੇ ਨੇ ਪਵਿੱਤਰਤਾ ਹੋ ਗਿਆ ਨਾ, ਕਦੇ ਉਹਨਾਂ ਨੇ ਬੋਲ ਕੇ ਦੱਸਿਆ ਵੀ ਅਸੀਂ ਨਾਲੇ ਇੱਥੇ, ਕਦੇ ਬੋਲ ਕੇ ਦੱਸਿਆ ਵੀ ਅਸੀਂ ਨਦੀਆਂ ਸੀ। ਹੁਣ ਪਹਿਲਾਂ ਜਿਹੜਾ ਸੀ ਉਹਨਾਂ ਦਾ ਸਰੂਪ ਵਜੂਦ ਭੁਲਾ ਕੇ ਗੰਗ ਰੂਪ ਹੋ ਗਏ, ਉਹਦੇ ਵਿੱਚ ਮਿਲ ਗਏ ਨੇ।
ਹੀਰੇ ਹੀਰਾ ਵੇਦਿਆ ਆਣੀ ਕਾਣੀ ਹੋਏ ਹਿਰਦੇ ਸਮਾਇਆ।
ਕਾਣੀ ਹੋ ਗਈ ਤੇ ਆਣੀ ਹੋ ਗਈ,
ਆਣੀ ਕਾਣੀ
ਸਾਰੀਆਂ ਬੀਬੀਆਂ ਤੁਹਾਡੇ ਕੋਲ ਘੂਰ ਘੂਰ ਦੇਖਦੀਆਂ ਨੇ ਵੀ ਕਿਹਨੂੰ ਕਾਣੀ ਕਿਹਾ ਇਹਨੇ। ਕਾਣੀ ਹੈ ਤੁਹਾਡੇ ਕੋਲ? ਨਹੀਂ, ਇੱਕ ਮਿੱਠਿਆ ਤੋਂ ਕੁਛ ਹੋਰ ਬੋਲਦੇ ਨੇ ਕੀ ਆ। ਉਹ ਸਮਾਇਆ ਕਰੋ ਉੱਥੇ, ਸਮਾਇਆ ਪੜੋ ਸਾਰੇ। ਹੀਰੇ ਹੀਰਾ ਵਿਦਿਆ ਅਣੀ ਕਣੀ
ਹੋਏ
ਹਿਰਦੇ ਸਮਾਇਆ। ਦੇਖੋ ਹੀਰੇ ਨੂੰ ਜਿਹੜਾ ਹੀਰਾ ਹੀ ਬਣ ਸਕਦਾ ਹੈ, ਜਿਹੜੀ ਹੀਰੇ ਦੀ ਅਣੀ ਹੁੰਦੀ ਆ ਨਾ ਬਰਮੇ ਮੂਹਰੇ ਲਾਈ ਵੀ, ਹੀਰੇ ਦੀ ਉਹੀ ਬਣਾਈ ਹੁੰਦੀ ਆ, ਉਹ ਬਰਮੇ ਦੇ ਮੂਹਰੇ ਅਣੀ ਲਾ ਦਿਓ ਨਾ, ਅਤੇ ਉਸ ਅਣੀ ਦੇ ਨਾਲ ਜਿਹੜੀ ਕਣੀ ਆ ਹੀਰੇ ਦੀ ਉਹਨੂੰ ਉਹਦੇ ਇਹਦੇ 'ਤੇ ਜਾ ਸਮਾਉਂਦੀ ਆ, ਜਿਹੜੀ ਅਣੀ ਹੁੰਦੀ ਹੈ ਉਹਦੇ ਵਿੱਚ ਦੀ ਲੰਘ ਜਾਂਦੀ ਹੈ, ਪਾਰ ਹੋ ਜਾਂਦੀ ਹੈ, ਭਾਵ ਕਣੀ ਦਾ ਹਿਰਦਾ ਬਿੰਨ ਦਿੰਦੀ ਆ ਉਹ ਜਿਹੜੀ ਅਣੀ ਹੁੰਦੀ ਹੈ ਬਰਮੇ ਨਾਲ ਲੱਗੀ ਵੀ ਹੀਰੇ ਦੀ, ਹੀਰੇ ਨੂੰ ਬਿੰਨ ਦਿੰਦੀ ਹੈ। ਅਤੇ ਇਵੇਂ ਹੀ ਜਿਹੜਾ ਹੈ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਹੁਣ ਇਹਦੇ ਅੰਤਰੀ ਵਰਤ ਲਈਏ, ਮਹਾਰਾਜ ਜਿਹੜੀ ਰਸਨਾ ਹੈ ਨਾ ਉਹ ਹੈ ਹੀਰੇ ਦੀ ਅਣੀ, ਅਤੇ ਉਹਦੇ ਨਾਮ ਰੂਪੀ ਕਣੀ ਮੂਹਰੇ ਲਾ ਕੇ ਸਿੱਖ ਦੇ ਹਿਰਦੇ ਨੂੰ ਭਾਈ ਬਣੇ ਦਿੰਦੇ ਨੇ, ਉਹ ਵੇਦਿਤ ਕਰ ਦਿੰਦੇ ਨੇ। ਅਤੇ ਜਿਹੜਾ ਬਾਣੀ ਚਾਹੁੰਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ, ਇੱਕ ਨਾਮ ਦੀ ਕਣੀ ਦੁਆਰਾ ਕਰੋੜਾਂ ਦਾ ਉਧਾਰ ਕਰ ਦਿੰਦੇ ਨੇ। ਇਉਂ ਗੁਰਮੁਖ ਵੀ ਪਾਈ ਐਸੇ ਜਿਵੇਂ ਮਹਾਰਾਜੇ ਪਾਤਸ਼ਾਹ ਬਖਸ਼ਾਂ ਕਰ ਦਿੰਦੇ ਨੇ, ਗੁਰਮੁਖ ਵੀ ਉਹਨੂੰ ਕਰਨ ਨੂੰ ਸਮਰੱਥ ਨੇ, ਆਪ ਹੀਰੇ ਹੋ ਚੁੱਕੇ ਹੁੰਦੇ ਨੇ। ਉਹਨਾਂ ਦੀ ਰਸਨਾ ਸ਼ਬਦਾਂ ਰੂਪੀ ਰਸਨਾ ਤੋਂ ਜੋ ਬੋਲਦੇ ਨੇ ਨਾ, ਉਸ ਅਣੀ ਦੇ ਨਾਲ ਉਹਨਾਂ ਸ਼ਬਦਾਂ ਦੁਆਰਾ ਕਣੀ ਜਿਹੜੀ ਹੈ ਨਾਮ ਦੀ ਉਹਦੇ ਦੁਆਰਾ ਹੋਰਾਂ ਦਾ ਆਧਾਰ ਕਰ ਦਿੰਦੇ, ਬਿੰਨ ਦਿੰਦੇ ਨੇ। ਕੋਈ ਅਸਰ ਹੁੰਦਾ ਉਹਨਾਂ ਦੀ ਗੱਲ ਦਾ ਕਹੀ ਹੋਈ ਦਾ? ਜਿਹੜਾ ਪੂਰਾ ਹੋਊਗਾ ਨਾ ਕਿਹਾ, ਉਹ ਜੇ ਕਿਸੇ ਨੂੰ ਕੋਈ ਬਚਨ ਕਹਿ ਦੇਵੇ ਉਹ ਬਚਨ ਤੀਰ ਵਾਂਗੂ ਲੱਗਦਾ, ਉਹ ਬਚਨ ਬਦਲਾਓ ਲਿਆ ਦਿੰਦੇ ਨੇ, ਬਿੰਨ ਦਿੰਦੇ ਨੇ ਉਹਦੇ ਬਚਨ ਨੂੰ। ਅਤੇ ਅਧੂਰੇ ਠੀਕ ਆ, ਕਈ ਮੇਰੇ ਵਰਗੇ ਕਥਾਗਰ ਆਉਂਦੇ ਆ, ਕਥਾ ਕਰੀ ਜਾਂਦੀਆਂ ਕਰੀ ਜਾਂਦਾ, ਕੋਈ ਅਸਰ ਹੁੰਦਾ ਹੀ ਨਹੀਂ। ਜਦੋਂ ਕਿਤੇ ਪੂਰੇ ਦੀ ਗੱਲ ਹੋਵੇ ਨਾ, ਪੂਰੇ ਥੇ ਨਾ ਸੰਤ ਜਰਨੈਲ ਸਿੰਘ ਜੀ, ਖਿਆਲ ਕਰ ਲਓ ਵੀ ਜਿਹੜਾ ਸਕੂਲਾਂ ਕਾਲਜਾਂ 'ਚੋਂ ਨਿਕਲਦੇ ਤੇ ਮੁੰਡੇ, ਅਤੇ ਉਹਨਾਂ ਨੂੰ ਜੋ ਦੱਸ ਦਿੱਤਾ ਸਿੱਖੀ ਬਾਰੇ, ਅਤੇ ਝੱਟ ਮੰਨ ਲਿਆ, ਕੇਸਰੀ ਦਸਤਾਰਾਂ ਦਾੜੇ ਪ੍ਰਕਾਸ਼ ਨਿਕਲਦੇ ਥੇ ਨਾ। ਅਤੇ ਐਵੇਂ ਹੀ ਇੱਕ ਬਚਨ ਨਾਲੇ ਮੈਨੂੰ ਯਾਦ ਆ, ਸਿੰਪਲੀ ਸਾਹਿਬ ਨਗਰ ਵਿਖੇ ਉੱਥੇ ਸੰਤ ਜੈਮਲ ਸਿੰਘ ਜੀ ਹੋਏ ਨੇ ਸਿੰਪਲੀ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਸਿੰਪਲੀ ਸਾਹਿਬ। ਜਿਹੜਾ ਤੁਸੀਂ ਕਿਤੇ ਗਏ ਹੋਵੋਗੇ ਜੋਤੀ ਸਰੂਪ ਗੁਰਦੁਆਰੇ, ਉਹਦੇ ਜਿਹੜੇ ਉਸ ਗੁਰਦੁਆਰੇ ਦੀ ਸੇਵਾ ਉਹਨਾਂ ਨੇ ਖਲ ਵਾਹ ਵਾਹ ਕੇ ਨਾ ਉੱਥੇ ਸੋਨਾ ਲਵਾਇਆ ਆਪਣੀ ਖੇਤੀ ਕਰ ਕਰਕੇ ਸੰਤ ਜੈਮਲ ਸਿੰਘ ਉਹਨਾਂ ਨੇ। ਅਤੇ ਉਹ ਜਦੋਂ ਸੰਤ ਇੱਧਰ ਇਹਨਾਂ ਪਿੰਡਾਂ ਵੱਲ ਆਏ, ਡੌਣ ਪਿੰਡ, ਘਨੌਰ, ਸਨੌਰ, ਇਹਨਾਂ ਪਿੰਡਾਂ ਵੱਲ ਗਏ, ਇਹ ਸੰਤ ਜੈਮਲ ਸਿੰਘ ਜੀ ਉੱਥੇ ਆਏ, ਕਹਿਣ ਲੱਗੇ ਜੈਨ ਜਰਨੈਲ ਸਿੰਘ ਸਾਨੂੰ ਕਿੰਨੇ ਦਿਨ ਦਿੰਦਾ ਪ੍ਰਚਾਰ ਵਾਸਤੇ? ਕਹਿਣ ਲੱਗੇ ਜੀ ਡੈਰੀ ਦੇਖ ਲੈਂਦੇ ਹਾਂ। ਸੰਤ ਕਹਿਣ ਲੱਗੇ, ਰਾਮ ਸਿੰਘ ਕਹਿ ਰਾਮ ਸਿੰਘ ਡੈਰੀ ਦੇ ਕੁਝ ਦਿਨ ਵਿਹਲਾ ਹੈ। ਕਹਿੰਦੇ ਜਦੇ ਬੋਲ ਪਏ ਸੰਤ ਜੈਮਲ ਸਿੰਘ, ਕਹਿੰਦੇ ਗੱਲ ਸੁਣ ਲਾ ਜਰਨੈਲ ਸਿੰਘ, ਜਿੰਨੇ ਦਿਨ ਦਏਗੇ ਨਾ ਉਨੇ 1000 ਅੰਮ੍ਰਿਤ ਵਾਲੇ ਤਿਆਰ ਕਰ ਦਿਆਂਗੇ, ਅੰਮ੍ਰਿਤ ਛਕਣ ਵਾਲੇ। ਸੰਤ ਕਹਿੰਦੇ ਫਿਰ ਤਾਂ ਮੌਜ ਲੱਗ ਗਈ, ਇਹਨਾਂ ਨੂੰ ਦੱਸ ਦਿੰਦੇ ਦਿੰਦੇ ਹਾਂ ਜੀ, ਬਾਕੀ ਕੈਂਸਲ ਕਰ ਦਈਏ ਪ੍ਰੋਗਰਾਮ, ਉਹਨੂੰ ਕਹੋ ਵੀ ਇੱਥੇ ਆ ਜਾਓ ਭਾਈ ਸਿੰਪਲੀ ਸਾਹਿਬ। ਐਸਾ ਹੀ ਹੋਇਆ, ਜਦੋਂ ਉੱਥੇ ਪ੍ਰੋਗਰਾਮ ਹੋਇਆ ਅਤੇ 10,000 ਬੰਦਾ ਅੰਮ੍ਰਿਤ ਛਕਣ ਵਾਸਤੇ ਇਕੱਠਾ ਹੋ ਗਿਆ। ਇਹ ਉਹਨਾਂ ਦੇ ਬਚਨ ਨੇ ਵੀ ਪ੍ਰੇਰਨਾ, ਐਸੀ ਪ੍ਰੇਰਨਾ ਦੇ ਨਾਲ 10,000 ਇੱਕ ਦਿਨ ਇਕੱਠਾ ਹੋ ਜਾਣਾ, ਅਤੇ ਫਿਰ ਇੱਕ ਜਥੇ ਨੇ ਤਾਂ ਅੰਮ੍ਰਿਤ ਇੱਥੋਂ ਥੋੜ੍ਹਾ ਛਕਾਇਆ ਜਾਣਾ ਸੀ, ਅਤੇ ਪੰਜ ਜਥੇ ਜਿਹੜੇ ਸੀ ਪੰਜ ਪਿਆਰਿਆਂ ਦੇ ਅੰਮ੍ਰਿਤ ਛਕਾਉਣ ਵਾਸਤੇ ਲੱਗੇ, ਇੱਕ ਜਥੇ 'ਚ ਆਪ ਵੀ ਸੰਤ ਜਰਨੈਲ ਸਿੰਘ ਜੀ ਲੱਗੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਛਕਣ ਵੇਲੇ। ਅਤੇ ਉਦੋਂ ਸਰਕਾਰ ਹੀ ਲੱਗੀ ਸੈਂਟਰ ਦੀ ਵੀ ਜਿਸ ਸੰਸਥਾ ਨੇ 10,000 ਨੂੰ ਅੰਮ੍ਰਿਤ ਛਕਾ ਦਿੱਤਾ ਹੈ, ਇਹ ਤਾਂ ਕੋਈ ਬੇਅੰਮ੍ਰਿਤਿਆ ਲੈਣ ਹੀ ਦੇ ਦੇਣਾ। ਤਦ ਉਸ ਕਰਕੇ ਜਿਹੜਾ ਸੀ ਉਹ ਸਾਰਾ ਜੋ ਉਲਟ ਪੁਲਟ ਇਹਨਾਂ ਨੇ ਕੀਤਾ, ਆਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ। ਹਿੰਦੂ ਸਾਮਰਾਜ ਨੂੰ ਇਉਂ ਭਾਈ ਉਹ ਕਣੀ ਆ ਉਹਨਾਂ ਦੇ ਅੰਦਰ ਇਹ ਬਿੰਨ ਦਿੰਦੇ ਨੇ ਦੂਜੇ ਦੇ ਹਿਰਦੇ ਨੂੰ ਆਪਾਂ ਇੱਕ ਦੇ ਕਹਿ ਦਿਓ ਭਾਈ ਅੰਮ੍ਰਿਤਸਰ ਵਾਲਾ ਕੋਈ ਮੰਨਦਾ ਨਹੀਂ ਕਿਤੇ ਕਹੇ ਤੇ ਉਹਨੇ 10,000 ਨੂੰ ਮਿਲਾ ਲਿਆ ਇਕੱਠੇ ਕਰ ਲਿਆਂਦੇ ਹਲ ਕਿਹਾ ਸੀ ਸਾਂ ਤੁਹਾਨੂੰ ਇੰਨੇ ਇਕੱਠੇ ਕਰ ਦਿਆਂਗੇ ਕਰ ਦਿਖਾਏ ਸੋ ਇਉਂ ਭਾਈ ਉਹ ਹਿਰਦੇ 'ਚ ਸਮਾ ਜਾਂਦੇ ਨੇ ਉਹਨਾਂ ਦੇ ਬਚਨ ਅਣੀ ਕਣੀ ਹੋ ਕੇ ਚਲੋ ਜੀ ਸਾਧ ਸੰਗਤ ਮਿਲ
ਸਾਧ ਸੰਗਤ ਮਿਲ ਸਾਧ ਹੋਏ ਪਾਰਸ ਮਿਲ ਪਾਰਸ ਹੋਏ ਆਇਆ
ਹਾਂ ਪਾਰਸ ਦੇ ਨਾਲ ਜਿਹੜੀਆਂ 8 ਧਾਤਾਂ ਸੀ ਉਹਨਾਂ ਦਾ ਬਣਾ ਦਿੰਦਾ ਪਾਰਸ ਪਰ ਪਾਰਸ ਨਹੀਂ ਬਣਾ ਸਕਦਾ ਆਪਣੇ ਵਰਗਾ ਪਰ ਗੁਰਮੁਖ ਪਿਆਰੇ ਜਦੋਂ ਸਾਧ ਸੰਗਤ ਮੇਲ ਕਰਦੇ ਨੇ ਨਾ ਅਤੇ ਸਾਧ ਹੋਏ ਆਪ ਸਾਧ ਹੋ ਜਾਂਦੇ ਨੇ ਉਹਨਾਂ ਨੂੰ ਸਾਧ ਕਿਹਾ ਜਾਂਦਾ ਸਾਧ ਸੰਗਤ ਸਾਧ ਬਣਾਉਂਦੀ ਹੈ ਸਾਧ ਦਾ ਅਰਥ ਹੁੰਦਾ ਪਵਿੱਤਰ ਨਿਰਮਲ ਜਿੱਥੇ ਕੋਈ ਵੀ ਮੈਲ ਨਾ ਰਹਿ ਜਾਏ ਮਨ ਵਿੱਚ ਉਹਨੂੰ ਸਾਧ ਕਹਿ ਦਿੱਤਾ ਜਾਂਦਾ ਇਉਂ ਸਾਧ ਹੋ ਗਏ ਨੇ ਉਹ ਸਾਧ ਰੂਪੀ ਪਾਰਸ ਦੇ ਨਾਲ ਮਿਲ ਕੇ ਭਾਈ ਫਿਰ ਪਾਰਸੇ ਬਣ ਜਾਂਦੇ ਨੇ ਸਾਧ ਹੀ ਹੋ ਜਾਂਦੇ ਨੇ ਜੇ ਉਹਨਾਂ ਦਾ ਮਿਲਾਪ ਕਰਦੇ ਨੇ ਇਹ ਉਹਨਾਂ 'ਚ ਤਾਕਤ ਹੈ ਸ਼ਕਤੀ ਹੈ ਆਪਣੇ ਵਰਗਾ ਬਣਾ ਲੈਣ ਦੀ
ਨਿਹਚੋ ਨਿਹਚਲ ਗੁਰਮਤੀ ਭਗਤ ਵਸ਼ਲ ਹੋਏ ਅਛਲ ਛਲਾਇਆ
ਅਛਲ ਛਲਾਇਆ ਅਛਲ ਨਹੀਂ ਕਹਿ ਬਹੁਤਾ ਬੜਾ ਭਾਰਾ ਨਹੀਂ ਕਰਨਾ ਅਛਲ ਛਲਾਇਆ
ਅਛਲ
ਵੱਡਾ ਸੱਚਾ ਤਾਂ ਬੋਲਣਾ ਹੀ ਪਊਗਾ ਨਾ ਅਛਲ ਛਲਾਇਆ
ਅਛਲ ਛਲਾਇਆ
ਨਿਹਚੋ ਨਿਹਚਲ ਗੁਰਮਤੀ
ਨਿਹਚੋ ਨਿਹਚਲ ਗੁਰਮਤੀ
ਦੇਖੋ ਜੀ ਉਹਨਾਂ ਦੀ ਗੁਰਮਤੀ ਹੈ ਮਤ ਆਪਣੀ ਮਤ ਕੋਈ ਰੱਖੀ ਨਹੀਂ ਹੁਣ ਉਹਨਾਂ ਨੇ ਗੁਰਮਤੀ ਹੋ ਗਏ ਨੇ ਅਤੇ ਗੁਰਮਤ ਨੂੰ ਕਮਾਉਣ ਕਰਕੇ ਉਹਨਾਂ ਦਾ ਨਿਹਚੋ ਨਿਹਚਾ ਜਿਹੜਾ ਹੈ ਕਿੱਡਾ ਕੁ ਹੈ ਨਿਹਚਲ ਹਿੱਲਣ ਵਾਲਾ ਨਹੀਂ ਨਿਹਚਾ ਆਪਣਾ ਤਾਂ ਕਦੇ ਭਰੋਸਾ ਬਣ ਜਾਂਦਾ ਨਾ ਗੁਰੂ 'ਤੇ ਅਤੇ ਇੱਕ ਦਿਨ ਬਣਿਆ ਦੂਜੇ ਦਿਨ ਫਿਰ ਢੱਠ ਗਿਆ ਕਈ ਵਾਰੀ ਮਨ ਬਣ ਜਾਂਦਾ ਵੀ ਚਲੋ ਕਿਸ ਦਾੜੇ ਰੱਖੇ ਲੈਂਦੇ ਹਾਂ ਮਨ ਬਣ ਗਿਆ ਬਣ ਤੋਂ ਬਾਅਦ ਕਿਤੇ ਘਰਵਾਲੀ ਕੋਲ ਨਹੀਂ ਕਰਤਾ ਹੋਣਾ ਮੈਂ ਕੇਸ ਦਾੜੀ ਰੱਖਣ ਲੱਗਾ ਜਾ ਵੀ ਭੈੜਿਆ ਕਿੰਨਾ ਸੋਹਣਾ ਲੱਗਦਾ ਕੇਸ ਦਾੜੀ ਰੱਖ ਤਾਂ ਕਿੱਦਾਂ ਬੁਰਾ ਲੱਗੇਗਾ ਬਾਬਾ ਹੀ ਬਣਨ ਲੱਗਾ ਤੂੰ ਹਾਂ ਫਿਰ ਢਹਿ ਗਿਆ ਮਨ ਮਨ ਬਣ ਜਾਣਾ ਅਤੇ ਢਹਿ ਜਾਣਾ ਉਹ ਨੇਚਰ ਚੱਲ ਨਹੀਂ ਹੁੰਦਾ ਇਸ ਲਈ ਇਹ ਤਾਂ ਗੁਰਮਤੀ ਆ ਜਦੋਂ ਇੱਕ ਵਾਰ ਦੇਖ ਲਿਆ ਮੈਂ ਤਾਂ ਜੋ ਗੁਰੂ ਨੇ ਕਹਿ ਦਿੱਤਾ ਬਸ ਉਹਨੂੰ ਸੱਤ ਕਰਕੇ ਹੀ ਮੰਨਣਾ ਉਹ ਪੱਕਾ ਨਿਹਚਾ ਹੈ ਇਉਂ ਭਾਈ ਨਿਹਚਲ ਰਹਿੰਦੇ ਨੇ ਨਿਹਚੇ 'ਚ ਲੋਲਦੇ ਨਹੀਂ ਕਦੇ ਅਤੇ ਕਈ ਬੀਬੀਆਂ ਦਾ ਜਿਹੜਾ ਨਿਹਚਾ ਬਥੇਰਾ ਹੁੰਦਾ ਅੰਮ੍ਰਿਤ ਛਕਣ ਦੀ ਤਿਆਰੀ ਕੀਤੀ ਹੈ ਅਤੇ ਉੱਥੇ ਫਿਰ ਸਿੰਘ ਜਿਹੜੇ ਨੇ ਉਹ ਗੜਬੜ ਕਰ ਜਾਂਦੇ ਨੇ ਹਾਂ ਨਹੀਂ ਐਸਾ ਕਰਨਾ ਜੇ ਰਹਿਣ ਦੇ ਖਾਣ ਪੀਣ ਦੀ ਉਮਰ ਹੈ ਉਹ ਢਿੱਲਾ ਨਿਹਚਾ ਹੈ ਭਗਤ ਵਸ਼ਲ ਹੋਏ
ਭਗਤ ਵਸ਼ਲ ਹੋਏ
ਫਿਰ ਜਦੋਂ ਨਿਹਚਾ ਜੀ ਦਾ ਡੋਲ ਦੇਖ ਲਿਆ ਨਾ ਸਤਿਗੁਰੂਆਂ ਨੇ ਵੀ ਮੇਰੇ ਸਿੱਖ ਦਾ ਨਿਹਚਾ ਡੋਲ ਹੈ ਹੁਣ ਇਹ ਨਹੀਂ ਡੋਲਣ ਵਾਲਾ ਪਰਖਿਆ ਕਈ ਵਾਰੀ ਮਹਾਰਾਜ ਨੇ ਅਕਾਲ ਪੁਰਖ ਨੇ ਵੀ ਪਰਖਿਆ ਇਹ ਗੁਰੂ ਦਾ ਸਿੱਖ ਹੈ ਨਿਹਚੇ 'ਚ ਅਡੋਲ ਹੈ ਫਿਰ ਉਹਨੂੰ ਮਹਾਰਾਜ ਜੀ ਜਿਹੜੇ ਨਾ ਕਹਿ ਬਈ ਮੈਂ ਛਲਿਆ ਨਹੀਂ ਜਾ ਸਕਦਾ ਕਿਸੇ ਨੂੰ ਮੈਂ ਛਾਲਾਂ ਰੱਬ ਨੂੰ ਛਲ ਲੂੰ ਕੋਈ ਹਾਂ ਪਰ ਛਲਾਇਆ ਆਪਣੇ ਪਿਆਰਿਆਂ ਤੋਂ ਉਹਨੇ ਆਪਣੇ ਆਪ ਨੂੰ ਛਲਾ ਲਿਆ
ਗੁਰਮੁਖ ਸੁੱਖ ਫਲ ਅਲੱਖ ਲਖਾਇਆ
ਪੜ੍ਹੋ ਸਾਰੇ ਜੀ
ਗੁਰਮੁਖ ਸੁੱਖ ਫਲ ਅਲੱਖ ਲਖਾਇਆ
ਗੁਰਮੁਖ ਸੁੱਖ ਫਲ ਅਲੱਖ ਲਖਾਇਆ
ਗੁਰਮੁਖ ਸੁੱਖ ਫਲ ਅਲੱਖ ਲਖਾਇਆ
ਅਲੱਖ ਨੂੰ ਲਿਖਾ ਲਿਆ ਜੀ ਲੱਖ ਕੌਣ ਹੈ ਪਰਮੇਸ਼ਰ ਉਹ ਲੱਖ ਲਿਆ ਬਈ ਗੁਰਮੁਖਾਂ ਨੇ ਅਤੇ ਕਿਵੇਂ ਸੁੱਖ ਫਲ ਦੀ ਪ੍ਰਾਪਤੀ ਕਰਕੇ ਸੁੱਖ ਫਲ ਕੀ ਹੈ ਬ੍ਰਹਮ ਗਿਆਨ ਤਾਂ ਹੀ ਤਾਂ ਫਿਰ ਕਿਹਾ ਮਹਾਰਾਜ ਨੇ ਗੁਰਬਾਣੀ ਵਿੱਚ ਮੇਰੀ ਬਾਂਧੀ ਭਗਤ ਛਡਾਵੈ ਬਾਂਧੈ ਭਗਤ ਨਾ ਛੂਟੈ ਮੋਹ ਏਕ ਸਮੈਂ ਮੋਹ ਕੋ ਗਹਿ ਬਾਂਧੈ ਤੋਫੁਨ ਮੋਹ ਪੈ ਜਵਾਬ ਨਾ ਹੋਏ ਰੱਬ ਦੇ ਪਿਆਰੇ ਕਿਤੇ ਮੈਨੂੰ ਬੰਨ ਲੈਂਦੇ ਨੇ ਨਾ ਪ੍ਰੇਮ ਨਾਲ ਅਤੇ ਅਸੀਂ ਨਹੀਂ ਉਹ ਤੋਂ ਛੁਟਕਾਰਾ ਨਹੀਂ ਹੋ ਸਕਦਾ ਮੈਂ ਉਹਨਾਂ ਦੇ ਅਧੀਨ ਹਾਂ ਅਤੇ ਹਮ ਪ੍ਰੇਮ ਬੰਧਨ ਤੁਮ ਬਾਂਧੇ ਹਾਂਜੀ ਭਗਤ ਅਵਦਾਸ ਜੀ ਨੇ ਵੀ ਕਿਹਾ ਜਾ ਹਮ ਬਾਂਧੇ ਮੋਹ ਫਾਸ ਰੱਬਾ ਜੇ ਤੁਹਾਨੂੰ ਸਾਨੂੰ ਤੂੰ ਮੋਹ ਦੀ ਫਾਸ 'ਚ ਬੰਨਿਆ ਨਾ ਅਸੀਂ ਤੈਨੂੰ ਮੋਹ ਦੀ ਬਰਸੀ 'ਚ ਬੰਨ ਲਿਆ ਫਿਰ ਅਸੀਂ ਪ੍ਰੇਮ ਦੀ ਡੋਰੀ 'ਚ ਬੰਨ ਲਿਆ ਹਾਂ ਹਮ ਪ੍ਰੇਮ ਬੰਧਨ ਤੁਮ ਬਾਂਧੇ ਕਰੋ ਕਿਰਪਾ ਗਏ
ਇੱਕ ਓਂਕਾਰ
ਹਾਂ ਠੀਕ ਕਰਨਾ ਜੇ ਆਪਾਂ ਨੇ ਹੋਰ ਇਹਨੂੰ ਇਹ ਨਹੀਂ ਠੀਕ ਹੋਇਆ ਇੱਕ ਕਹਿਣਾ ਪਹਿਲਾਂ
ਇੱਕ ਓਂਕਾਰ
ਹੁਣ ਠੀਕ ਹੋ ਗਿਆ ਜਦੋਂ ਆਪਾਂ ਇਕੱਠਾ ਹੀ ਬੋਲਦੇ ਨਾ ਇੱਕੋ ਇੱਕੋ ਹੋ ਜਾਂਦਾ ਇੱਕੋ ਫਿਰ ਇੱਕ ਵੱਖਰਾ ਕਹਿਣਾ ओंकार वखरा एक
एक
फिर कह देना ओ अंकार
ओ अंकार
फिर शुद्ध होंगे कर लो हूँ सारे
एक ओंकार।
हाँ जी
सतगुर प्रसाद।
हाँ ठीक है प्रसाद
प्रसाद
सियारी लागी प्रसाद देव नहीं करना फिर लांच बदल जूगी प्रसाद
प्रसाद।
हाँ प्रसाद हूँ लगी हुई नहीं प्रसाद
प्रसाद
देखो सियारी जिथे भी देखने फिर बुलाउनी है ना पहले अखर की मात्रा थोड़ी जी लंबी कर दो पहले अखर कहना सस्से नु करना है वो थोड़ा लंबा करके बोल देंगे बोल जू प्रसाद
प्रसाद
बस लागे मन दे नन्ने नु सियारी लाए मम्मा नन्ने नु सियारी किम बोलेंगे माने
माने
नहीं हो गया यूं बोल दिया ने चलो करो कृपा
गुरमुख एक अंकार आप अपाया।
हाँ गुरमुख एक अंकार
गुरमुख एक अंकार
आप उपाया
आप उपाया
सो एक अंकार दा स्वरूप गुरमुख दे कई गुरबाणी च भी अर्थ अकाल पुरख आउंदा है गुरमुख नादम गुरमुख वेदम गुरमुख रहया समाई अकाल पुरख सारे समाया होया है ते इत्थे भी गुरमुख कौन है अकाल दा स्वरूप गुरु नानक साहब महाराज जी ते वो एक अंकार जो एक अंकार आप परमेश्वर है वो गुरु नानक रूप होए आप पाया अपने आप तो आप पैदा होए गुरु नानक रूप होए। हाँ जी
ओंकार आकार प्रगटी आया।
हाँ ओंकार आकार
ओंकार अंकार
ओंकार ने ओंकार आकार बने हैं जी ते प्रगटी आया प्रगट हो आए ने गुरु नानक रूप प्रगट हो गए ने
पांच तत्व
क्योंकि निर्गुण तो हूँ सरगुण हो गए ने। हाँ जी एक ओंकार जड़ा सी निर्गुण है ओंकार की है सरगुण है ये एक ओंकार तो ओंकार दे अर्थ समझ लो एक ओंकार की है निर्गुण है ओंकार की है सरगुण है क्यों आकार बना ले। हाँ प्रगट हो आया जी ओंकार हो गया जी
पंज तत् विस्तार
पंज है कि पंच
पंज
पंज है साडे कोल पंच है पंच भी है किसी कोल पंच भी है चलो दोवे बन लियो अर्थ ही है पंज दे पंच दा
पंज तत् विस्तार चलत रचाया।
ठीक है पंजा तत्तां दा विस्तार कीता ओंकार ने पंच तत् पैदा किते ते चलत जिहड़ा सी रचा दिता चलत की है कौतक कौतक की है खेड खेड की है संसार संसार एक चलत है संसार एक खेल है तमाशा है तमाशा सच्चा हुंदा है भाई। हाँ जी ते सच्चा की हुंदा फिर तमाशा करने वाला है वो तो सच्चा है ना बाजीगर तमाशा पाउंदा है वो खेल जड़ी थोड़े मिनट बाद दिखा देंदा उते नहीं सच्ची मुड़ के खत्म कर लेंदा है सो बाजीगर है परमेश्वर तमाशा है संसार सो वो सच्चा है खेल की है तमाशा ही है। चलो
खाणी बाणी चार जगत अपाया
नहीं चार जगत नहीं जगत तो एक ही है ना
खाणी बाणी चार
ठीक है
जगत अपाया
हूँ ठीक हो गया पढ़ लो जी सारे
खाणी बाणी चार जगत अपाया
चार सारी रानी सारी ला लो खाणी बाणी चार
खाणी बाणी चार
तो जे बहुता भी कोट के कहेंगे ना फिर वो होर भी होर तरह हो जाता फिर चार
चार
वो जे ज़्यादा कोट दें फिर वो सहारी होर कुछ हो जाती है फिर हाँ जी भगत जी थोड़ी ज्यादा कोट देंगे ने खाणी बाणी चार
खाणी बाणी चार
चार ही खानियां ने ते चार ही बाणियां ने केड़ियां ने चार खानियां बहुत ठीक दसिया बाणिया चार कोई सारे गए नहीं बैठे चार बाणिया चार ठीक दसिया तुम चार खानिया ने अंड च खानी जेल च खानी छेत युद्धपज आंडिया तो पैदा होने वाली सृष्टि अंड च खानी है इदा पैदा की महाराज ने चार खानिया राही पैदा किया तो जेर राही आप पैदा होए पशु होए जिन्ने सारे पंछी होए अंडिया राही सप आदिक जिन्ने जीव ने अंडिया राही सो चार खाणिया जेर जो तो पैदा होने वाले ਸਿਹਤ 'ਚ ਪਸੀਨੇ ਤੋਂ ਜੂਆਂ ਚਿੱਚੜ ਆਦਿਕ ਮੱਛਰ ਆਦਿਕ ਭੜਾਸ ਤੋਂ ਪੈਦਾ ਹੋਣ ਵਾਲੇ ਉਤਪਜ ਜਿਵੇਂ ਧਰਤੀ ਨੂੰ ਪਾੜ ਕੇ ਬੂਟੇ ਬਨਸਪਤੀ ਪੈਦਾ ਹੁੰਦੀ ਹੈ। ਇਹ ਚਾਰ ਖਾਣੀਆਂ ਨੇ ਬੈਖਰੀ ਬਾਣੀ, ਚਾਰ ਬਾਣੀਆਂ ਨੇ ਨਾ। ਪਹਿਲੀ ਬੈਖਰੀ, ਆਹ ਤੁਸੀਂ ਉੱਚੀ ਬੋਲਦੇ ਹੋ ਬੈਖਰੀ ਬਾਣੀ 'ਚ ਬੋਲਦੇ ਹੋ। ਦੂਜੀ ਆ ਫਿਰ ਮੱਧਮਾ, ਫਿਰ ਬੋਲ ਕੇ ਨਹੀਂ ਫਿਰ ਮੱਧਮ ਧੀਮੀ ਆਵਾਜ਼ ਮਾੜੇ ਮੋਟੇ ਬੁੱਲ ਹਿਲਦੇ ਦਿੰਦੇ ਹੋਣ ਮੱਧਮਾ। ਫਿਰ ਜਿਹੜੀ ਹੈ ਜੀ ਪਸੰਤੀ, ਫਿਰ ਉਹ ਥੋੜ੍ਹੀ ਧੀਮੀ ਆਵਾਜ਼ ਵੀ ਨਹੀਂ ਸੁਣਦੀ, ਫਿਰ ਪਸੰਤੀ ਹਿਰਦੇ 'ਚ ਹੈ ਧੁਨਾ ਹੈ, ਉਹ ਹਿਰਦੇ 'ਚ ਹੈ ਪਸੰਤੀ ਹੈ ਪਰਾ। ਫਿਰ ਜਿਹੜਾ ਹੈ ਅਜਾਪਾ ਜਾਪ ਹੋ ਜਾਂਦਾ, ਉਹ ਰੋਮ ਰੋਮ 'ਚ ਜਿਹੜੀ ਆਵਾਜ਼ ਸੁਣਦੀ ਆ। ਸੋ ਚਾਰੇ ਬਾਣੀਆਂ ਬਾਣੀਆਂ ਪੈਦਾ ਕੀਤੀਆਂ ਨੇ, ਕਿਤੇ ਉੱਚੀ ਆਵਾਜ਼ਾਂ ਨੇ, ਕਿਤੇ ਮੱਧਮ ਹੈ, ਕਿਤੇ ਹਿਰਦਿਆਂ 'ਚ ਤੁਹਾਨੂੰ ਬੋਲਦੀ ਹੈ, ਠੀਕ ਹੈ ਨਾ, ਕਿਤੇ ਪਰਾ ਰੂਪ ਹੋ ਕੇ ਦਿਸ ਰਹੇ ਹੈ। ਇਉਂ ਇਉਂ ਜਗਤ ਪਾਇਆ ਮਹਾਰਾਜ ਜੀ ਨੇ, ਸਾਰੇ ਸੰਸਾਰ ਨੂੰ ਪੈਦਾ ਕੀਤਾ। ਬੈਖੜੀ ਉੱਚੀ ਉੱਚੀ ਬੋਲਣਾ ਦੇਖਿਆ ਨਹੀਂ ਆਪਾਂ ਸਕੂਲਾਂ 'ਚ ਪਹਾੜੇ ਪੜ੍ਹਦੇ ਹੁੰਦੇ ਸੀ, ਮਾਸਟਰ ਕਹਿੰਦੇ ਪੜ੍ਹੋ ਉੱਚੀ ਬਈ ਪਹਾੜੇ, ਪਹਿਲਾਂ ਮੂਹਰੇ ਮਾਸਟਰ ਨੇ ਬੋਲਣਾ ਕਹੋ ਇੱਕ ਦੂਣੀ ਦੂਣੀ, ਪਿੱਛੇ ਨਿਆਣਿਆਂ ਨੇ ਇੱਕ ਦੂਣੀ ਦੂਣੀ, ਆਪਾਂ ਉੱਚੀ ਸੁਰ 'ਚ ਦੋ ਦੂਣੀ ਚਾਰ, ਦੂਣੀ ਚਾਰ ਕਹਾਉਣੇ, ਫਿਰ ਉੱਚੀ ਦਾ ਫਿਰ ਕਹਿਣਾ ਸਿਰ ਨਾ ਖਾਓ ਹੁਣ ਹੌਲੀ ਹੌਲੀ ਪੜ੍ਹੋ, ਹੁਣ ਮੂੰਹ 'ਚ ਪੜ੍ਹੋ, ਫਿਰ ਮੱਧਮਾ ਹੋ ਜਾਂਦੀ ਸੀ। ਅਤੇ ਇਵੇਂ ਹੀ ਉਹ ਮੈਨੂੰ ਇੱਥੇ ਚੇਤੇ ਆ ਗਈ ਗੱਲ ਕਿ ਹੁੰਦਾ ਉੱਚੀ ਪਾ ਨਿਆਣੇ, ਹਰੇਕ ਦਾ ਸੁਭਾਅ ਹੁੰਦਾ ਵੀ ਮਾਸਟਰ ਛੁੱਟੀ ਕਰੇ, ਆਪਣਾ ਵੀ ਹੁੰਦਾ। ਸਾਰੇ ਕਹਿੰਦੇ ਜੀ ਵੀ ਆ ਹੁਣ ਜਿਹੜਾ ਅੱਜ ਜੀ ਲੌਂਗ ਵੀਕਐਂਡ ਦੇ ਵੀਕਐਂਡ ਹੈ, ਛੁੱਟੀ ਕਰ ਲਓ। ਵਿਦਿਆਰਥੀਆਂ ਦੇ ਸੁਭਾਅ ਪੁਰਾਣੇ ਜਿਹੜੇ ਉਸਤਾਦ ਹੁੰਦੇ ਬੜੇ ਸਖਤ ਹੁੰਦੇ ਸੀ, ਛੁੱਟੀ ਜਿਹੜੇ ਨੇ ਘੱਟ ਵੱਧ ਕਰ ਦਿੱਤੇ, ਵਿਦਿਆਰਥੀਆਂ ਨੂੰ ਪੂਰਾ ਤਾੜ ਕੇ ਰੱਖਣਾ, ਕਦੇ ਕਦੇ ਕੰਨ ਫੜੋ, ਕੰਨ ਫੜਾ ਕੇ ਉੱਤੇ ਟਾਂ ਰੱਖ ਦੇਣੀਆਂ, ਅਤੇ ਇੰਨੀ ਸਖਤ ਸਮਾਂ ਦੇਣੀਆਂ, ਬੜੇ ਕੜੇ ਸੁਭਾਅ ਦੇ ਹੁੰਦੇ ਸੀ। ਇੱਕ ਮੁਸਲਮਾਨ ਉਸਤਾਦ ਸੀ, ਉਹਨੇ ਆਪਣੇ ਮਦਰਸੇ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ, ਜ਼ਿਆਦਾ ਹੀ ਸਖਤ ਸੀ, ਉਹ ਸਾਰੇ ਅੱਕ ਕੇ ਕਹਿੰਦੇ ਉਹ ਐਤਵਾਰ ਨੂੰ ਨਹੀਂ ਛੁੱਟੀ ਕਰਦਾ, ਇਹ ਕੋਈ ਛੁੱਟੀ ਦਾ ਪ੍ਰੋਗਰਾਮ ਬਣਾਈਏ। ਉਹਨਾਂ ਵਿੱਚ ਇੱਕ ਜਿਹੜਾ ਸੀ ਜਥੇਦਾਰ ਬਣ ਗਿਆ, ਉਹ ਕਹਿੰਦੇ ਵੀ ਜਿਹੜੀ ਗੱਲ ਆਪਾਂ ਇੱਕ ਨਿਸ਼ਚਾ ਕਰ ਲਓ ਵੀ ਸਾਰਿਆਂ ਨੇ ਇੱਕੋ ਹੀ ਕਹਿਣੀ ਹੈ। ਉਹ ਕੀ ਕਿਹਾ, ਕਹਿੰਦੇ ਆਪਾਂ ਐਂ ਕਰੀਏ ਇਹਨੂੰ ਆਪਣੇ ਉਸਤਾਦ ਨੂੰ ਜਿਹੜਾ ਬੁਖਾਰ ਚੜ੍ਹਾ ਦਈਏ, ਬੁਖਾਰ ਚੜੂਗਾ ਤਾਂ ਛੁੱਟੀ ਕਰੂਗਾ। ਫਿਰ ਦੂਜੇ ਕਹਿਣ ਲੱਗੇ ਵੀ ਫਿਰ ਕਿਹੜੀ ਦਵਾਈ ਦਈਏ ਜਿਹੜਾ ਚੜੂਗਾ, ਕਹਿੰਦੇ ਨਹੀਂ ਦਵਾਈ ਕੋਈ ਨਹੀਂ, ਗੱਲਾਂ ਨਾਲ ਚੜ੍ਹਾ ਦੇਣਾ। ਸੋ ਕਹਿੰਦੇ ਵੀ ਠੀਕ ਹੈ, ਪਹਿਲਾਂ ਇੱਕ ਜਾਂ ਦੋ ਜਣੇ ਇਕੱਠੇ ਹੋ ਕੇ ਜਾ ਕੇ ਅਸਲਾਮ ਵਾਲੇਕੁਮ ਆਖੋ, ਅਤੇ ਜਾ ਕੇ ਕਹਿ ਦਿਓ ਜੀ ਉਹ ਵੀ ਬਾਅਦ ਤੁਹਾਨੂੰ ਸਰਾ ਜਿਹੜਾ ਬੁਖਾਰ ਚੜ੍ਹਿਆ, ਇਉਂ ਨਿਸ਼ਚਿਤ ਕਰ ਲਈ ਗੱਲ। ਉਹ ਮੰਨ ਗਏ ਸਾਰੇ, ਗਏ ਸਕੂਲ 'ਚ ਆਏ, ਦੋ ਚਾਰ ਮੂਹਰੇ ਇਕੱਠੇ ਹੋ ਕੇ ਕਹਿੰਦੇ ਮਾਸਟਰ ਜੀ ਅੱਜ ਅੱਖਾਂ ਕੁਛ ਲਾਲ ਦਿੰਦੀਆਂ ਨੇ, ਇਹ ਲਾਲੀ ਦਾ ਕਾਰਨ ਤਾਂ ਬੁਖਾਰ ਹੁੰਦਾ। ਅਤੇ ਪਹਿਲੀ ਗੱਲ 'ਚ ਤਾਂ ਉਹਨੂੰ ਬੋਲ ਪਿਆ, ਕਿਹਨੇ ਤੁਹਾਨੂੰ ਕਿਹਾ ਉਹ ਲਾਲ ਨੇ ਅੱਖਾਂ, ਹਾਂਜੀ ਬਕਵਾਸ ਮਾਰਿਆ, ਬਹਿ ਜਾਓ ਉੱਧਰ ਜਾ ਕੇ। ਚਲੋ ਦੂਜਾ ਟੋਲਾ ਆਇਆ, ਦੋ ਚਾਰ ਹੋਰ ਇਕੱਠੇ ਹੋ ਕੇ ਆਏ, ਕਹਿਣ ਲੱਗੇ ਮਾਸਟਰ ਜੀ ਅੱਜ ਤਾਂ ਦੂਰੋਂ ਹੀ ਸੇਕ ਆਉਂਦਾ ਤੁਹਾਡੇ ਕੋਲੋਂ, ਕੀ ਕਹਿੰਦੇ ਬੁਖਾਰ ਤਾਂ ਨਹੀਂ ਚੜਿਆ, ਉੱਥੇ ਸ਼ੱਕ ਹੋ ਗਈ, ਥੋੜ੍ਹਾ ਥੋੜ੍ਹਾ ਚੜ੍ਹਨ ਲੱਗ ਗਿਆ, ਮਹਿਸੂਸ ਉੱਥੇ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਅਤੇ ਇੱਕ ਹੋਰ ਆਇਆ ਦੋ ਜਾਣੇ, ਅਤੇ ਲੱਤਾਂ ਨੂੰ ਹੱਥ ਲਾ ਕੇ ਮਾਸਟਰ ਜੀ ਕਦੇ ਸੇਵਾ ਦਾ ਮੌਕਾ ਦਿੱਤਾ ਹੀ ਨਹੀਂ, ਅੱਜ ਸੇਵਾ ਕਰਕੇ ਦੇ ਸੇਵਾ ਕਰਦੇ ਹਾਂ ਤੁਹਾਡੀ, ਹੱਥ ਲਾ ਕੇ ਐਂ ਹੱਥ ਕਮਾ ਕੇ ਕਹਿੰਦੇ ਵਾਹਿਗੁਰੂ ਅੱਲਾ ਇੰਨਾ ਤੇਜ਼ ਬੁਖਾਰ ਤੁਹਾਨੂੰ। ਅਤੇ ਫਿਰ ਤਾਂ ਪੱਕਾ ਹੀ ਹੋ ਗਿਆ। ਚੌਥਾ ਆਇਆ ਜਿਹਦੇ ਕੋਲ ਜਿਹੜੀ ਕੁਰਸੀ 'ਤੇ ਬੈਠਾ ਸੀ, ਕੁਰਸੀ ਨੂੰ ਹੱਥ ਲਾਇਆ, ਮਾਸਟਰ ਜੀ ਇਹ ਬੁਖਾਰ ਤੁਹਾਨੂੰ ਚੜਿਆ ਕਿ ਕੁਰਸੀ ਨੂੰ, ਇਹ ਕੁਰਸੀ ਵੀ ਤਪਦੀ ਹੈ, ਇੰਨਾ ਤੇਜ਼ ਬੁਖਾਰ ਜਾਓ ਕੋਈ ਦੱਸੋ ਅਸੀਂ ਲੈ ਕੇ ਆਈਏ ਕਿਸੇ ਡਾਕਟਰ ਨੂੰ। ਅਤੇ ਸੱਚੋ ਹੀ ਬੁਖਾਰ ਹੋ ਗਿਆ, ਕਹਿੰਦੇ ਮੈਨੂੰ ਪਰੇਸ਼ਾਨ ਨਾ ਕਰੋ, ਤੰਗ ਨਾ ਕਰੋ, ਜਾ ਕੇ ਬੈਠ ਕੇ ਉੱਚੀ ਆਪਣਾ ਪਾਠ ਜਿਹੜਾ ਦੇਣਾ ਉਹ ਪੜ੍ਹੋ ਉੱਚੀ ਉੱਚੀ, ਹੈ ਨਾ, ਪਾਠ ਪਕਾਓ ਆਪਣਾ। ਅਤੇ ਕਹਿਣ ਲੱਗੇ ਉੱਚੀ ਦੀ ਨਹੀਂ ਗੱਲ ਕਿਹਾ ਵੀ ਪਾਠ ਪਕਾਓ ਆਪਣਾ ਜੋ ਤੁਹਾਨੂੰ ਸਬਕ ਦਿੱਤਾ। ਕਹਿਣ ਲੱਗੇ ਬੁਖਾਰ ਤਾਂ ਚੜ੍ਹਾਤਾ ਦੀ ਛੁੱਟੀ ਫੇਰ ਵੀ ਨਹੀਂ ਹੋਈ, ਬੁਖਾਰ 'ਤੇ ਚੜ੍ਹਾਇਆ ਛੁੱਟੀ ਫੇਰ ਨਹੀਂ ਹੋਈ। ਚਲ ਫਿਰ ਉਹ ਕਹਿੰਦਾ ਨਹੀਂ ਹੁਣ ਇੱਦਾਂ ਕਰੋ, ਛੁੱਟੀ ਕਰਾਉਣ ਦਾ ਹੁਣ ਆਖਰੀ ਹਥਿਆਰ ਆਪਣਾ ਉਹ ਸਫਲ ਹੋਊਗਾ ਜਿਹੜਾ ਜਥੇਦਾਰ ਸੀ। ਕਹਿੰਦਾ ਵੀ ਪਾਠ ਕਰੋ ਆਪਾਂ ਉੱਚੀ ਉੱਚੀ ਕਰੋ, ਸਾਰੇ ਉੱਚੀ ਉੱਚੀ ਲਾਗੇ ਕਰਨ। ਅਕਸਰ ਕਹਿਣਾ ਪਿਆ ਉਸਤਾਦ ਨੂੰ ਜਾਓ ਮੇਰਾ ਸਿਰ ਨਾ ਖਾਓ ਛੁੱਟੀ ਕਰੋ, ਦਫਾ ਹੋ ਮਾਰਦੇ ਸਾਲਾਂ ਕਰਾਂ ਨੂੰ ਆਏ, ਅਤੇ ਐਸਾ ਵੀ ਨਾ ਭਾਈ ਕਿਤੇ ਕਰ ਲਿਓ ਕਿਤੇ ਬੁਖਾਰ ਚੜ੍ਹਾ ਦਮੋ ਛੁੱਟੀ ਕਰ। ਕਰੋ ਕਿਰਪਾ ਜੀ, ਇਉਂ ਚਾਰ ਖਾਣੀਆਂ ਚਾਰ ਬਾਣੀਆਂ ਰਾਹੀਂ ਜਗਤ ਨੂੰ ਪੈਦਾ ਕੀਤਾ ਹੈ ਜੀ।
ਕੁਦਰਤ ਅਗਮ ਅਪਾਰ ਅੰਤ ਨਾ ਪਾਇਆ।
ਅਪਾਰ ਹੈ ਜੀ ਕੁਦਰਤ ਦੀ, ਕੁਦਰਤ ਅਤੇ ਕਾਦਰ ਦੋਵੇਂ, ਕਾਦਰ ਵੀ ਅਗਮ ਹੈ ਮਨ ਦੇ ਉੱਥੇ ਪਹੁੰਚੇ ਨਹੀਂ, ਉਹਦੀ ਕੁਦਰਤ ਦਾ ਵੀ ਅੰਤ ਨਹੀਂ ਲੈ ਜਾਂਦਾ, ਅਪਾਰ ਹੈ ਸੇ ਅੰਤ ਨਾ ਪਾਇਆ। ਚਲੋ
ਸੱਚਾ ਨਾਉ ਕਰਤਾਰ ਸੱਚ ਸਮਾਇਆ।
ਹਾਂ ਸੱਚ ਹੈ ਕਿ ਸੱਚਾ, ਦੇਖੋ ਸਾਰਿਆਂ ਕੋਲ ਕੀ ਹੈ, ਚਲੋ ਉਹ ਪੜ੍ਹ ਲਓ ਫਿਰ।
ਸੱਚ ਨਾਉ ਕਰਤਾਰ ਸੱਚ ਸਮਾਇਆ।
ਸੱਚ ਨਾਉ ਕਰਤਾਰ,
ਸੱਚ ਨਾਉ ਕਰਤਾਰ,
ਕਰਤਾਰ ਦਾ ਨਾਮ ਭਾਈ ਸੱਚਾ ਹੀ ਹੈ, ਝੂਠਾ ਕੋਈ ਨਾਂ ਨਹੀਂ। ਆਪਾਂ ਕਈ ਵਾਰੀ ਨਾਂ ਤਾਂ ਜਿਹੜਾ ਵਾਹਿਗੁਰੂ ਸਿੰਘ ਰੱਖ ਲੈਂਦੇ ਹਾਂ, ਪਰ ਉਹ ਹੁੰਦਾ ਨਹੀਂ ਨਾ ਪੂਰਾ ਵਾਹਿਗੁਰੂ, ਇਹਦਾ ਜਿਹੜਾ ਆਪਦਾ ਨਾਮ ਹੈ ਉਹ ਸੱਚਾ ਹੀ ਨਾਮ ਹੈ, ਕਰਤਾਰ ਏ ਕਰਤਾਰ। ਅਤੇ ਸੱਚ ਸਮਾਇਆ ਸਾਰੇ ਪਸਾਰੇ ਵਿੱਚ, ਭਾਈ ਆਪ ਬਲਿਹਾਰੀ ਕੁਦਰਤ ਵਸਿਆ, ਸਾਰੇ ਕੁਦਰਤ ਦੇ ਵਿੱਚ ਆਪ ਵਸਿਆ ਹੋਇਆ ਹੈ, ਤੇਰਾ ਅੰਤ ਨਜਾਈ ਲਖਿਆ। ਅੱਗੇ ਜੀ,
ਲੱਖ 84 ਜੂਨ ਫੇਰ ਫਿਰਾਇਆ।
ਆਪਾਂ ਇੱਕ ਗਲਤੀ ਕਰ ਗਏ ਇੱਥੇ, ਇੱਕ ਓਮਕਾਰ ਸਤਿਗੁਰ ਪ੍ਰਸਾਦ ਪੜ੍ਹਦਾ ਲਿਆ ਸੀ, ਅਰਥ ਕਰੇ ਕੋਈ ਨਹੀਂ, ਨਾ ਤੁਸੀਂ ਦੱਸਿਆ ਹਾਂਜੀ, ਛੁੱਟੀ ਦੇ ਖਿਆਲ 'ਚ ਦੇ। ਚਲੋ ਹੁਣ ਤੁਸੀਂ ਦੱਸੋ ਅੱਜ ਅਰਥ, ਇੱਕ ਕਿਹਨੂੰ ਕਹਿੰਦੇ ਨੇ?
ਪਰਮਾਤਮਾ
ਇੱਕ ਹਾਂਜੀ,
ਜਿਹੜਾ ਇੱਕ
ਹੈ, ਜਿਹੜਾ ਵਾਹਿਗੁਰੂ ਇੱਕ ਹੈ, ਓਮਕਾਰ
ਸਾਰਿਆਂ ਨੂੰ ਪ੍ਰਕਾਸ਼,
ਸਾਰਿਆਂ ਦਾ ਪ੍ਰਚਾਰਕ,
ਪ੍ਰਕਾਸ਼ਕ,
ਪ੍ਰਕਾਸ਼ਕ, ਹੋਰ ਹੋਰ ਓਮਕਾਰ ਦੇ ਕੀ ਅਰਥ ਸੀ? ਸਾਰੇ ਵਿਆਪਕ, ਹੋਰ ਪੈਦਾ ਕਰਨਾ ਲੈ ਕਰਦਾ ਹੈ ਤੇ ਚੁਪਾਲ, ਠੀਕ ਹੈ। ਅੱਗੇ ਸੱਤ,
ਨਾਸ,
ਸੱਤ ਨਾਸ ਨਹੀਂ ਹੈਗਾ, ਠੀਕ ਹੈ, ਹੋਰਾਂ ਦਾ ਨਾਸ ਕਰ ਦਿੰਦਾ। ਅਤੇ ਗੁਰ ਚੇਤਨ ਹੈ, ਗੁਰ ਆਨੰਦ ਸਰੂਪ ਅਤੇ ਪ੍ਰਸਾਦ ਦੇ ਅਰਥ ਨੇ, ਪ੍ਰਸਾਦ ਆਨੰਦ ਸਰੂਪ ਮਿਲਦਾ ਕਿਵੇਂ? ਗੁਰਾਂ ਦੀ ਜਦੋਂ ਕਿਰਪਾ ਹੋ ਜਾਵੇ, ਠੀਕ ਹੈ, ਹੋ ਗਈ ਕਿਰਪਾ ਤੁਹਾਡੇ ਦੇ। ਚਲੋ ਸ਼ਾਬਾਸ਼,
ਲੱਖ 84
ਹਾਹਾ ਵੀ ਲਾਉਣਾ, ਹੂੜਾ ਵੀ ਲਾਉਣਾ, 84 ਅਤੇ ਚੱਚੇ ਨੂੰ ਹੂੜਾ ਕਨੌੜਾ ਲੱਗ ਗਿਆ, ਹਾਹਾ ਰਹਿ ਗਿਆ, ਚੌ ਚੱਚਾ ਬੋਲਾ ਗੁਰ ਚੌ ਹੋ ਗਿਆ, ਰਾ ਸੀਹ 84 ਉਹ ਕਿੰਨੇ ਹੁੰਦੇ ਨੇ?
84
ਹਾਂਜੀ, ਚਲੋ ਫਿਰ 84 ਕਹਿ ਦਿਓ, 84 ਪੰਜਾਬੀ, ਹਾਂਜੀ 84 ਲੱਖ ਨਾਲ ਲਾ ਦਿਓ। ਅੱਛਾ, ਇੰਨੀਆਂ ਜੂਨਾਂ ਨੇ ਸਾਰੀਆਂ, 84 ਲੱਖ ਜੂਨੀ ਪੈਦਾ ਕੀਤੀ ਮਹਾਰਾਜ ਜੀ ਨੇ, ਫਿਰ ਫਿਰ ਆਇਆ, ਇਹ ਫੇਰੇ 'ਚ ਆਪਾਂ ਨੂੰ ਘੁਮਾਇਆ, ਘੁੰਮਦੇ ਆਇਆ ਇਹਦੇ 'ਚ। ਚਲੋ ਅੱਗੇ,
ਮਾਨਸ ਜਨਮ ਦੁਲੰਬ।
84 ਜਿੰਨੀਆਂ ਹੋਰ ਜੂਨਾਂ ਨੇ ਉਹ ਔਖੀਆਂ ਨਹੀਂ ਮਿਲੀਆਂ, ਉਹ ਤਾਂ ਛੇਤੀ ਛੇਤੀ ਮਿਲੀ ਗਈਆਂ, ਪਰ ਜਿਹੜਾ ਮਨੁੱਖਾ ਜਨਮ ਮਿਲਿਆ ਨਾ 84 ਤੋਂ ਬਾਅਦ, ਇਹ ਦੁਲੰਬ ਬੜਾ ਔਖਾ ਮਿਲਿਆ। ਹਾਂ,
ਕਰਮੀ ਪਾਇਆ,
ਕਿਵੇਂ ਮਿਲਿਆ? ਕਰਮੀ ਬਖਸ਼ਿਸ਼ ਨਾਲ ਮਿਲਿਆ। ਹਾਂ,
ਉੱਤਮ ਗੁਰਮੁਖ ਪੰਥ
ਜਾਂ ਚੰਗੇ ਕਰਮਾਂ ਨਾਲ ਮਿਲਿਆ।
ਆਪ ਗਵਾਇਆ,
84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਵਦੀ ਵਡਿਆਈ, ਸੋ ਇਸ ਪੌੜੀ ਇਸ ਪੌੜੀ 'ਤੇ ਜੋ ਨਰ ਚੁੱਕਾ, ਸੋ ਆਏ ਜਾਏ ਦੁੱਖ ਪਾਇੰਦਾ, ਤਾਂ ਇਹ ਦੁਲੰਬ ਹੈ, ਮੁੜ ਕੇ ਨਹੀਂ ਮਿਲਣੀ ਇਹ।
ਉੱਤਮ ਗੁਰਮੁਖ ਪੰਥ,
ਠੀਕ,
ਆਪ ਗਵਾਇਆ,
ਇਉਂ 84 ਲੱਖ ਜੂਨ ਜਿਵੇਂ ਮਨੁੱਖਾ ਜਨਮ ਉੱਤਮ ਹੈ ਨਾ, ਇਉਂ ਗੁਰਮੁਖਾਂ ਦਾ ਪੰਥ ਵੀ ਭਾਈ ਉੱਤਮ ਹੈ, ਸਾਰਿਆਂ ਪੰਥਾਂ ਵਿੱਚੋਂ ਜਿਹੜਾ ਗੁਰਮੁਖ ਪੰਥ, ਗੁਰਮੁਖ ਗਾਡੀ ਰਾਹ ਗੁਰੂ ਨਾਨਕ ਸਾਹਿਬ ਨੇ ਚਲਾਇਆ, ਇਹ ਵੀ ਭਾਈ ਉੱਤਮ ਹੈ, ਮਨੁੱਖਾ ਜਨਮ ਵੇਖੇ ਆਪਾਂ ਨੂੰ ਪ੍ਰਾਪਤ ਹੋਇਆ। ਇਹ ਕਿਉਂ ਉੱਤਮ ਹੈ? ਆਪ ਗਵਾਇਆ, ਆਪਾਂ ਭਾਵ ਗਵਾਇਆ ਹੈ। ਹਾਂਜੀ,
ਸਾਧ ਸੰਗਤ ਰਹਿਰਾਸ ਪੈਰੀ ਪਾਇਆ।
ਸਾਧ ਸੰਗਤ ਰਹਿ, ਸੋਹਣੀਆਂ ਸੋਹਣੀਆਂ ਸਿਆਣੀਆਂ ਲਾ ਕੇ ਦੇਖਿਓ ਭਲਾ,
ਸਾਧ ਸੰਗਤ ਰਹਿਰਾਸ ਪੈਰੀ ਪਾਇਆ।
ਹੁਣ ਯਾਦ ਆ ਜਾਂਦੇ, ਸਾਧ ਸੰਗਤ ਰਹਿਰਾਸ,
ਸਾਧ ਸੰਗਤ ਰਹਿਰਾਸ
ਪੈਰੀ ਪਾਇਆ,
ਪੈਰੀ ਪਾਇਆ।
ਸੋ ਰਹਿਰਾਸ ਦਾ ਇੱਥੇ ਹੈ ਇੱਥੇ ਜੀ ਟ੍ਰੈਡੀਸ਼ਨ, ਪ੍ਰਥਾ, ਰਹੁ ਰੀਤ, ਰਹਿਰਾਸ ਦੇ ਅਰਥ ਨੇ ਪ੍ਰਥਾ, ਸਾਧ ਸੰਗਤ ਦੀ ਜਿਹੜੀ ਰਹੁ ਰੀਤੀ ਆ ਨਾ ਕੀ ਹੈ, ਪੈਰੀਂ ਪਾਇਆ, ਪੈਰੀਂ ਪੈਣਾ ਰੀਤੀ ਹੈ, ਨਿਮਰਤਾ ਹੈ, ਗਰੀਬੀ ਹੈ, ਹਾਂ ਇਹ ਮਿਲਦਾ ਸਾਧ ਸੰਗਤ 'ਚੋਂ। ਹੋਰ ਕੀ ਆ ਜੀ ਗੁਰਮੁਖ ਪੰਥ?
ਨਾਮ ਦਾਨ ਇਸਨਾਨ ਸੱਚ ਦਿੜਾਇਆ।
ਹਾਂ ਸੋ ਇਹ ਵੀ ਹੈ ਗੁਰਮੁਖ ਦੀ ਰਹੁ ਰੀਤੀ, ਗੁਰਮੁਖ ਪੰਥ ਦੀ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਅਤੇ ਨਾਮ ਜਪਣਾ, ਫਿਰ ਨਾਮ ਦਾ ਦਾਨ ਵੀ ਕਰਨਾ, ਆਪ ਵੀ ਜਪਣਾ, ਹੋਰਾਂ ਨੂੰ ਵੀ ਜਪਾਉਣਾ। ਦੋ ਤਰ੍ਹਾਂ ਦਾ ਦਾਨ ਹੈ, ਇੱਕ ਨਾਮ ਦਾ ਦਾਨ ਆਪ ਜਪੋ, ਹੋਰਾਂ ਨੂੰ ਵੀ ਜਪਾਓ, ਇਹ ਵੀ ਦਾਨ ਹੈ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਇੰਨਾ ਪੁੰਨ ਵੀ ਹੈ ਫਿਰ ਨਾਲ ਨਾਲ। ਸੋ ਦਾਨ ਨਾਲ ਦੇ ਸੰਬੰਧ ਵੀ ਪਾਈ, ਜਿਹੜਾ ਮਾਇਆ ਦਾ ਵੀ ਦੇ ਦੇਣਾ। ਇਹ ਦੋ ਦਾਨ, ਨਾਮ ਜਪਣਾ ਅਤੇ ਦਾਨ ਕਰਨਾ, ਇਹ ਸੱਚਾ ਮਾਰਗ ਉਹਨਾਂ ਨੇ ਦ੍ਰਿੜ ਕੀਤਾ ਹੋਇਆ ਹੈ।
ਸ਼ਬਦ ਸੁਰਤ
ਇਸ਼ਨਾਨ ਦੇ ਬਾਰੇ ਚਲੋ ਥੋੜ੍ਹੀ ਜਿਹੀ ਕਰ ਲਈਏ ਸਾਂਝੀ ਗੱਲ, ਹੈਗੇ ਪੰਜ। ਇਸ਼ਨਾਨ ਜਿਹੜਾ ਕਰਨਾ ਗੁਰਮਤ ਦੀ ਰੀਤੀ ਹੈ ਕਿ ਠੰਡੇ ਪਾਣੀ ਨਾਲ ਕਰਨਾ, ਇਹ ਗੁਰਮਤ ਦਾ ਮਾਰਗ ਹੈ। ਅਤੇ ਜਿੰਨੇ ਸਾਰੇ ਬੈਠੇ ਹਾਂ, ਕਿੰਨੇ ਕਿਹੜੇ ਕਿਹੜੇ ਠੰਡੇ ਨਾਲ ਕਰਦੇ ਹੋ? ਉਹ ਹੱਥ ਖੜ੍ਹਾ ਕਰਦੇ ਹੋ ਜਿਹੜੇ ਗਰਮ ਨਾਲ ਨੇ? ਫਿਰ ਸਾਰੇ ਗਰਮ ਨੇ, ਸਭ ਗਰਮ। ਪਰ ਇਹ ਅੱਜ ਦੀ ਸਾਇੰਸ ਨੇ ਵੀ ਗੱਲ ਨੂੰ ਮੰਨ ਲਿਆ, ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਸਰੀਰ ਦੇ ਅਨੇਕਾਂ ਰੋਗ ਦੂਰ ਹੁੰਦੇ ਨੇ। ਗਰਮ ਪਾਣੀ ਨਾਲ ਇਸ਼ਨਾਨ ਕਰਨਾ ਚਮੜੀ ਆਦਿਕ ਦੇ ਰੋਗ ਅਤੇ ਹੋਰ ਅਨੇਕਾਂ ਰੋਗ ਚੁੰਬੜਦੇ ਨੇ, ਅਤੇ ਸਵਾਦ ਤਮੋ ਗੁਣੀ ਹੁੰਦਾ। ਅਤੇ ਠੰਡਾ ਮਾੜੀ ਕਿਰਪਾ ਨਾਲ 6 ਸਾਲ ਹੋ ਗਏ ਨੇ ਤੁਹਾਡੇ ਕੋਲ ਆਇਆ ਨੂੰ, ਬਖਸ਼ਿਸ਼ ਆ ਮਹਾਰਾਜ ਦੀ, ਅਤੇ ਠੰਡੇ ਨਾਲ ਹੀ ਨਹਾਈਂਦਾ। ਅਤੇ ਜੇ ਨਹਾ ਕੇ ਵੇਖੋ ਠੰਡੇ ਨਾਲ, ਕਿਤੇ ਸਾਰਾ ਦਿਨ ਠੰਡ ਨਹੀਂ ਲੱਗਦੀ। ਗਰਮ ਪਾਣੀ ਦੇ ਦਿਨ ਨਹਾਉਂਗੇ 2 ਮਿੰਟ ਬਾਅਦ ਦੇਖੋ ਬਾਹਰ ਨਿਕਲ ਕੇ ਕੰਬੀ ਜਾਊਂਗਾ, ਜਿਵੇਂ ਬੁੜੇ ਦੇ ਹੱਥ ਕੰਬਦੇ ਹੁੰਦੇ ਨੇ। ਠੰਡੇ ਨਾਲ ਨਹਾਓ। ਜੇ ਤੁਸੀਂ ਕਹੋਗੇ ਇੱਥੇ ਤਾਂ ਬਰਫ਼ ਵਾਲਾ ਹੈ ਜੀ, ਇੰਨਾ ਠੰਡਾ ਹੈ, ਅਤੇ ਓਨਾ ਕੁ ਕਰ ਲਓ ਚਲੋ ਜਿੰਨਾ ਕੁ ਇੰਡੀਆ ਆਪਾਂ ਤਾਜ਼ਾ ਨਲਕਾ ਪਾਣੀ ਗੇੜ ਕੇ ਨਿਕਲਦਾ, ਉੱਥੇ ਕੁ ਰੱਖ ਲਓ ਉਹਦਾ ਟੈਂਪਰੇਚਰ, ਅਤੇ ਦੇਖੋ ਸਾਰਾ ਦਿਨ ਸਰੀਰ ਅਲਰਟ ਹੋਇਆ ਰਹੂਗਾ, ਚੁਸਤੀ ਹੈ ਚੁਸਤੀ ਉੱਥੇ। ਨਾ ਚੱਕਰੀ ਦੀ ਬਾਂਹ ਖੜ੍ਹੀ ਕਿਸੇ ਨੇ, ਹਾਂ ਬਾਬਾ ਜੀ ਨਾ ਆਉਂਦੇ ਦੇਖੋ ਠੰਡੇ ਪਾਣੀ ਨਾਲ, ਕਿਰਪਾ ਲੈਂਦੇ ਆ ਜੀ। ਹਜੇ ਦੇਸ਼ ਵਾਲਾ ਗੱਲ ਹੋਵੇ, ਆਪਾਂ ਟਿਊਬਵੈੱਲ 'ਤੇ ਨਹਾ ਲੈਂਦੇ ਹਾਂ, ਬਾਹਰ 'ਚ ਬੱਚੇ 'ਚ ਨਿਕਲਦਾ ਪਾਣੀ। ਉੱਥੇ ਟਕਸਾਲ 'ਚ ਜਿੰਨਾ ਚਿਰ ਰਹੇ ਹਾਂ ਨਾ, ਦੇਖੋ ਇੱਥੇ ਤਾਂ ਆਪਾਂ ਕਮਰਿਆਂ ਦੇ ਅੰਦਰ ਨਹਾਉਂਦੇ ਹਾਂ ਗਰਮ, ਉੱਥੇ ਟਕਸਾਲ 'ਚ ਪਤਾ ਕੀ ਸਿਸਟਮ ਸੀ, ਬਾਹਰ ਕੋਈ ਕਮਰੇ ਨਹੀਂ ਵੱਖਰੇ ਬਣੇ ਵੇ, ਜਿੱਥੇ ਵੀ ਨਹਾਉਣੇ ਨੇ ਖੁੱਲ੍ਹਾ ਮੈਦਾਨ, ਟੂਟੀਆਂ ਜਿਹੜਾ ਹੈ ਮੋਟਰ ਸਵੇਰੇ ਚਲਾ ਦੇਣੀ ਹੈ, ਜਿੰਨੇ ਨਿਆਣੇ ਸਾਰੇ ਵਿਦਿਆਰਥੀ ਸਾਰੇ ਕਹਿੰਦੇ ਚਲੋ ਨਹਾਓ, ਉੱਥੇ ਜਾ ਕੇ ਚੱਲ ਪੈਣਾ ਉੱਥੇ, ਅਤੇ ਟੂਟੀ ਖੋਲ੍ਹ ਲੈਣੀ ਹੈ, ਅਤੇ ਪਹਿਲਾਂ ਤਾਂ ਮਰਜ਼ਾ ਕਰਨਾ ਹੈ ਜੇ ਪੋਹ ਮੰਗਦੇ ਮਹੀਨੇ 'ਚ, ਅਤੇ ਮੁੜ ਕੇ ਫਿਰ ਚਾਂਬਲਣਾ ਪੂਰਾ, ਫਿਰ ਨਹਾਈ ਜਾਣਾ ਖੇਡੀ ਜਾਣਾ ਉੱਥੇ, ਮੁੜ ਕੇ ਰਹਿੰਦੇ ਨਹੀਂ ਪਾਲਾ। ਪਹਿਲਾਂ ਕਈ ਸ਼ਰਾਰਤੀ ਵੀ ਹੁੰਦੇ ਨੇ ਕਈ, ਉਹਨਾਂ 'ਚ ਹੁੰਦੇ ਟਕਸਾਲ ਦੇਖਿਆ ਸੀ, ਉਸਤਾਦ ਨੇ ਭੇਜਣਾ ਜਾਓ ਨਹਾ ਕੇ ਆਓ ਬਾਈ, ਵਿਚਾਰੇ ਨਹਾਏ ਆਉਣਗੇ, ਦੇਖਣਾ ਮੁੜ ਕੇ ਆਏ ਨਹੀਂ ਵੀ ਕੀ ਇੰਨਾ 'ਚ ਨਹਾਉਣ ਨੂੰ ਲੱਗੇ ਹੈ, ਜਾ ਕੇ ਉੱਥੇ ਟੂਟੀਆਂ ਥੱਲੇ ਦੇਖਣਾ, ਉੱਥੇ ਕੋਈ ਵੀ ਨਹੀਂ, ਪਤਾ ਨਹੀਂ ਕਿੱਧਰ ਚੱਲ ਗਏ ਨੇ। ਅਤੇ ਦੇਖਣਾ ਜਿੱਥੇ ਮੱਝਾਂ ਵਾਲਾ ਵਾੜਾ ਹੁੰਦੇ ਨਾ, ਗਾਵਾਂ ਮੱਝਾਂ ਬੰਨਦੇ, ਪਸ਼ੂ ਬੰਨਦੇ, ਉਹਨਾਂ ਦੀਆਂ ਖੁਰਲੀਆਂ 'ਚ ਪਏ ਹੋਣਾ, ਉੱਥੋਂ ਫੜ ਕੇ ਲਿਆਉਣੇ। ਪਹਿਲਾਂ ਮੈਨੂੰ ਲੱਗਦਾ ਵੀ ਠੰਡਾ ਲੱਗੂ, ਪੋਹ ਆ ਗਿਆ ਨਾ ਸਿਰ, ਕੋਹਰਾ ਪੈਂਦਾ ਠੰਡ ਹੈ, ਪਰ ਫਿਰ ਵੀ ਜਦੋਂ ਨਵਾ ਦੇਣੇ ਨਾ, ਫਿਰ ਦੌੜਦੇ ਪੂਰੇ, ਫਿਰ ਆਪ ਕਹਿਣਾ ਭਾਈ ਕੁੜਤਾ ਪਜਾ ਪਾਓ, ਮਰਨਾ ਜੀ ਠੰਡ ਤਾਂ ਲੱਗਦੀ ਕੋਈ ਨਹੀਂ। ਇਸ ਤਰ੍ਹਾਂ ਠੰਡੇ ਪਾਣੀ ਦਾ ਬਹੁਤ ਵੱਡਾ ਗੁਣ ਹੈ ਨਹਾਉਣਾ। ਹਾਂ ਹੁਣ ਕੱਲ੍ਹ ਤੋਂ ਠੰਡੇ ਨਾਲ ਨਹਾਉਣਾ ਸ਼ੁਰੂ ਕਰ ਲਓ, ਭਗਤ ਜੀ ਚਾਹ ਛਡਾ ਕੇ ਤੁਹਾਡੀ, ਕਈਆਂ ਨੇ ਛੱਡੀ ਹੋਣੀ ਆ, ਅਤੇ ਹੁਣ ਤੁਸੀਂ ਗਰਮ ਪਾਣੀ ਨਹਾਉਣਾ ਛੱਡੋ, ਠੰਡੇ ਨਾਲ ਨਹਾਓ, ਇੱਕਦਮ ਪਹਿਲਾ ਕੱਪ ਤੁਹਾਨੂੰ ਬਾਅਦ ਮਹਿਸੂਸ ਹੋਣਾ, ਪਹਿਲਾਂ ਪਾ ਕੇ ਛੇਤੀ ਨਹੀਂ ਪਾ ਕੇ ਦੇਖ ਲਓ, ਦੂਜਾ ਫਿਰ ਪਾਉਣ ਨੂੰ ਜੀ ਕਰੂ, ਪਹਿਲੇ ਕੱਪ ਦੀ ਚੱਕ ਜਿਹਾ ਹੁੰਦਾ ਨਾ ਵੀ ਠੰਡਾ ਇਹ ਕਿਵੇਂ ਲੱਗੂਗਾ, ਅਤੇ ਪਾ ਲਿਓ ਅਤੇ ਮੁੜ ਕੇ ਪਾਈ ਚਲੋ, ਫਿਰ ਨਹੀਂ ਲੱਗਦਾ। ਐਂ ਨਾ ਹੋਵੇ ਕੱਲ੍ਹ ਨੂੰ ਮੈਂ ਇਕੱਲਾ ਹੀ ਰਹਿ ਜਾਂ, ਸੰਥਾ 'ਤੇ ਕੋਈ ਵੀ ਨਾ ਹੋਵੇ। ਹਾਂ ਹੋ ਰਹੇ ਨੇ ਛੋਟ ਹੋ ਰਹੀ ਹੈ ਵੀ ਹੁਣ ਠੰਡੇ ਪਾਣੀ 'ਚ ਮਾਰਨਗੇ ਸੰਥਾ ਦਾ ਦਿੰਦੇ ਨੇ, ਨਹੀਂ ਨਹੀਂ ਗਰੰਟੀ ਆ, ਮਰਦਾ ਨਹੀਂ ਕੋਈ, ਨਾ ਕੋਈ ਬਿਮਾਰੀ ਲੱਗੇ, ਚਲੋ ਗਰੰਟੀ ਵੀ ਆ। ਸ਼ੁਰੂ ਕਰਕੇ ਦੇਖੋ, ਥੋੜ੍ਹੇ ਜਿਹੇ ਕੋਸੇ 'ਤੇ ਸ਼ੁਰੂ ਕਰ ਲਓ, ਕੋਸੇ 'ਤੇ ਠੰਡੇ 'ਤੇ ਆ ਜਾਓ, ਚਲੋ ਕਰੋ ਕਿਰਪਾ।
ਹਾਂ
ਸ਼ਬਦ ਸੁਰਤ ਲਵਲੀਨ ਪਾਣਾ ਪਾਇਆ, ਸੁਰਤੀ ਪਾਈ ਸ਼ਬਦ ਜੁੜੀ ਹੈ, ਲਵਲੀਨ ਹੋ ਗਏ ਨੇ ਅਤੇ ਭਾਣਾ ਪਾਉਂਦੇ ਨਾ ਪਾਉਂਦਾ ਉਹਨਾਂ ਨੂੰ। ਚਲੋ ਜੀ ਹੁਣ ਬਣਨਾ ਪ੍ਰਾਹੁਣਾ, ਬਣੋ ਸਾਰੇ।
ਗੁਰਮੁਖ ਸੁਵੜ ਸੁਜਾਨ ਗੁਰ ਸਮਝਾਇਆ।
ਗੁਰਾਂ ਨੇ ਸਾਨੂੰ ਗੱਲ ਸਮਝਾ ਤੀ, ਆ ਵੀ ਤਾਂ ਗੁਰਾਂ ਨੇ ਸਮਝਾਇਆ ਭਾਈ ਠੰਡੇ ਨਾਲ ਨਹਾਉਣਾ, ਇਹ ਗੁਰਾਂ ਨੇ ਸਮਝਾਇਆ, ਸਾਡਾ ਨਾ ਗਏ ਉਹ ਗੁਰਾਂ ਨੇ ਸਮਝਾਇਆ। ਅਤੇ ਗੁਰਾਂ ਨੇ ਸਮਝਾਇਆ ਬਈ ਗੁਰਮੁਖ ਜਿਹੜੇ ਨੇ ਸੁਗੜ ਨੇ, ਬੜੇ ਚਤਰ ਨੇ, ਕਮਲੇ ਰਮਲੇ ਨਹੀਂ ਹੈਗੇ, ਚਤਰ ਹੈ, ਬੁੱਧੀ ਕਾਇਮ ਹੈ, ਸਿਆਣੇ ਨੇ, ਸੁਜਾਨਵੇਂ ਨੇ, ਗਿਆਨਵਾਨ ਨੇ, ਗੁਰਾਂ ਨੇ ਸਮਝਾਏ ਹੋਏ ਨੇ। ਅੱਗੇ ਜੀ ਮਹਿਮਾਨੀ,
ਮਹਿਮਾਨੀ ਮਹਿਮਾਨ ਮਜਲਸ ਆਇਆ।
ਹਾਂ ਮਹਿਮਾਨ, ਮਹਿਮਾਨੀ ਦਾ ਅਰਥ ਹੈ ਮਹਿਮਾਨਦਾਰੀ, ਪ੍ਰਾਹੁਣਚਾਰੀ, ਸੰਸਾਰ ਦੇ ਵਿੱਚ ਪ੍ਰਾਹੁਣਚਾਰੀ ਹੋ ਆਪਾਂ ਪ੍ਰਾਹੁਣੇ ਹਾਂ ਸਾਰੇ, ਕਿਉਂ ਇਹ ਮਜਲਿਸ ਵਿੱਚ ਪ੍ਰਾਹੁਣਾ ਹੋ ਕੇ ਆਏ ਹਾਂ ਆਪਾਂ, ਸੰਸਾਰ ਰੂਪੀ ਮਜਲਿਸ ਹੈ ਨਾ ਜਿਹੜੀ ਸੰਸਾਰ ਦੀ ਸਭਾ, ਪ੍ਰਾਹੁਣਾ ਹੈ ਸਾਰਾ ਕੁਛ, ਮਜਲਿਸ ਵੀ ਪ੍ਰਾਹੁਣਾ ਜਾਂ ਸੰਸਾਰ ਵੀ ਪ੍ਰਾਹੁਣਾ, ਆਪਾਂ ਵੀ ਪ੍ਰਾਹੁਣੇ ਹਾਂ।
ਵਾਲੇ ਸੋ ਖਾਣ ਪੀਏ ਪੀ ਆਇਆ।
ਜਿਹੜਾ ਸਿਆਣਾ ਪ੍ਰਾਹੁਣਾ ਹੁੰਦਾ ਨਾ, ਜਿਸ ਕਦੇ ਘਰ ਆ ਜਾਵੇ ਉਹਨਾਂ ਮਰਜ਼ੀ ਨਾਲ ਥੋੜ੍ਹੋ ਕਹਿੰਦਾ ਵੀ ਅੱਜ ਭਾਈ ਮੈਨੂੰ ਆਹ ਖਵਾਇਓ, ਜਿਹੜਾ ਸਿਆਣਾ ਹੁੰਦਾ ਹੈ, ਜਿਹੜਾ ਤਾਂ ਹੁੰਦਾ ਇੱਛਾ ਧਾਰੀ ਹੋਰ, ਉਹ ਤਾਂ ਕਹੇ ਆਹ ਮੇਰੇ ਪੂੜੇ ਬਣਾ ਲਿਓ, ਖੀਰ ਬਣਾ ਲਿਓ, ਉਹ ਸਿਆਣਾ ਪ੍ਰਾਹੁਣਾ ਨਹੀਂ ਮੰਨਿਆ ਜਾਂਦਾ। ਜਿਹੜਾ ਸਿਆਣਾ ਪ੍ਰਾਹੁਣਾ ਜੋ ਇੱਥੇ ਬਣਿਆ ਹੋਊਗਾ ਸਕਾਂਗੇ, ਹਾਂਜੀ, ਜੋ ਖਵਾ ਲਏ, ਜਿਨ੍ਹਾਂ ਦੇ ਪ੍ਰਾਹੁਣੇ ਆ ਜੋ ਖਵਾ ਦੇਣਗੇ ਰੁੱਖੀ ਮਿੱਛੀ ਠੀਕ ਹੈ ਖਾ ਲਾਂਗੇ, ਜੋ ਪਿਆ ਦੇਣਗੇ ਦੁੱਧ ਪਿਆ ਦੇਣ ਉਹ ਵੀ ਠੀਕ ਹੈ, ਚਲੋ ਪਾਣੀ ਪੀ ਲਾਂਗੇ, ਪੀ ਲੈਂਦੇ ਨੇ ਉਹ ਸਿਆਣੇ ਪ੍ਰਾਹੁਣੇ ਨੇ।
ਕਰੇ ਨਾ ਗਰਵ ਗੁਮਾਨ,
ਗੁਮਾਨ ਥੋੜ੍ਹਾ ਕਰਨਾ ਹੁੰਦਾ ਉੱਥੇ ਕਿਤੇ ਪ੍ਰਾਹੁਣੇ ਜਦੋਂ ਜਾਣਾ ਆਪਾਂ ਨੇ, ਹੰਕਾਰ ਥੋੜ੍ਹਾ ਕਰਨਾ ਹੁੰਦਾ ਆਪਣੇ।
ਹਸਾਇਆ
ਹਸਾਇਆ
ਹਸਾਇਆ,
ਜੇ ਹਸਾ ਦਿੰਦੇ ਨੇ ਹੱਸ ਲੈਂਦੇ ਨੇ, ਅਤੇ ਉਹ ਫਿਰ ਪ੍ਰਾਹੁਣੇ ਉੱਥੇ ਜਾ ਕੇ ਕੋਈ ਆਪਣੀ ਨਹੀਂ, ਉੱਥੇ ਕੋਈ ਗੱਲ ਜਿਹੜੀ ਕਰਦੇ ਥੋ ਉਹਨਾਂ ਦੇ ਪਲੈਨ ਹੋ ਜਾਂਦੇ ਨੇ ਘਰ ਵਾਲਿਆਂ ਦੇ, ਜਾ ਕੇ ਉਹ ਸਿਆਣੇ ਪ੍ਰਾਹੁਣੇ ਹੁੰਦੇ ਨੇ।
ਪਹੁਨੜਾ ਪਰਵਾਨ,
ਉਹੀ ਪ੍ਰਾਹੁਣਾ ਪ੍ਰਵਾਨ ਹੈ,
ਕਾਜ ਹੁਸਾਇਆ।
ਹਾਂ ਅਤੇ ਉਹਨਾਂ ਦੇ ਕਾਜ ਫਿਰ ਹੁੰਦੇ ਵੀ ਭਾਈ ਸਾਰੇ ਨੇ ਚੰਗੇ ਲੱਗਦੇ ਨੇ ਉਹਦੇ ਕਿੱਤੇ, ਉਹ ਕਹਿੰਦਾ ਵੀ ਬੜਾ ਵਧੀਆ ਪ੍ਰਾਹੁਣਾ ਆਇਆ ਸੀ, ਜੇ ਜਾ ਕੇ ਉੱਥੇ ਕਹੇ ਜੀ ਮੈਨੂੰ ਅੱਜ ਬੋਤਲ ਲਿਆ ਕੇ ਦਿਓ, ਅੱਜ ਮਾਸ ਦਾ ਜਾਂ ਬੱਕਰਾ ਵੱਢੋ ਮੇਰੇ ਵਾਸਤੇ, ਕਿੱਥੇ ਖਪਾ ਹੋਇਆ ਇਹਨੂੰ, ਕਿੱਦਾਂ ਦਾ ਮਿਲ ਗਿਆ ਇਹ, ਸਾਰੇ ਅੱਕ ਜਾਂਦੇ ਨੇ ਉੱਤੇ, ਕਈ ਜਵਾਈ ਭਾਈ ਆ ਕੇ ਕਰਦੇ ਨਾ ਤੰਗ ਆ ਕੇ, ਆਹ ਮੈਂ ਬਣਾਓ ਜੀ ਮੇਰੇ ਵਾਸਤੇ ਮੁਰਗਾ ਵੱਢੋ, ਮੈਂ ਪ੍ਰਾਹੁਣਾ ਤੁਹਾਡਾ, ਸ਼ਰਾਬ ਲਿਆਓ ਜੀ, ਉਹ ਫਿਰ ਦੁਖੀ ਕਰਨ ਵਾਲੇ ਕੰਮ ਹੁੰਦਾ ਅਤੇ ਕਾਜ ਸੁਹਾਇਆ, ਅਤੇ ਫਿਰ ਉਹਦੇ ਕੰਮ ਭਾਈ ਚੰਗੇ ਲੱਗਦੇ ਨੇ, ਉਹਦੇ 'ਚ ਪ੍ਰਾਹੁਣੇ ਦੇ ਸੋਹਣਾ ਕੰਮ ਨੇ ਉਹਦੇ। ਹਾਂ
ਮਜਲਸ ਕਰ ਹੈਰਾਨ ਉੱਠ ਸਿਧਾਇਆ,
ਸੇ ਇਹੋ ਜਿਹਾ ਪ੍ਰਾਹੁਣਾ ਫਿਰ ਪਰਿਵਾਰ ਨੂੰ ਵੀ ਹੈਰਾਨ ਕਰ ਜਾਂਦਾ ਵੀ ਵਾਹ ਵੀ ਵਾਹ ਸੋਹਣਾ ਪ੍ਰਾਹੁਣਾ ਮਿਲਿਆ। ਹਾਂਜੀ ਉੱਠ ਸਿਧਾਇਆ, ਅਤੇ ਆਪ ਸਭ ਗੁਣਾਂ ਦੀ ਵਡਿਆਈ ਕਰਨ ਵਾਲੀ ਨੂੰ ਛੱਡ ਕੇ ਚੱਲ ਪੈਂਦਾ, ਆਪਣੀ ਵਡਿਆਈ ਨਹੀਂ ਕਰਕੇ ਜਾਂਦਾ, ਉੱਥੇ ਮੈਂ ਚੰਗਾ ਪ੍ਰਾਹੁਣਾ ਸੀ, ਪ੍ਰਾਹੁਣਾ ਆਇਆ ਚੰਗਾ ਭਾਈ ਮੈਂ ਚੱਲਿਆ ਹਾਂ, ਫਤਿਹ ਬੁਲਾ ਜਾਂਦਾ ਉਹਨਾਂ ਨੂੰ। ਇਵੇਂ ਸੰਸਾਰ 'ਚ ਪ੍ਰਾਹੁਣੇ ਆਪਾਂ ਨੇ ਜਿਹੜਾ ਹੈ, ਜਿਵੇਂ ਜਿਵੇਂ ਪਰਮੇਸ਼ੁਰ ਆਪਾਂ ਨੂੰ ਮਾਲਕ ਆਪਣੇ ਰਜ਼ਾ 'ਚ ਰੱਖਦਾ ਉੱਦਾਂ ਰਹੀਏ, ਜੇ ਗਰੀਬੀ ਆ ਤਾਂ ਚੰਗਾ ਮਾਰ ਤੇਰੀ ਦਿੱਤੀ ਆ, ਅਮੀਰੀ ਆ ਤੇਰਾ ਸ਼ੁਕਰ ਹੈ, ਅਤੇ ਸੁੱਖ ਹੈ ਦੁੱਖ ਹੈ ਰੱਬਾ ਅਸੀਂ ਤਾਂ ਪ੍ਰਾਹੁਣੇ ਹਾਂ, ਅਸੀਂ ਕੀ ਕਹਿ ਸਕਦੇ ਹਾਂ, ਜਿਵੇਂ ਤੂੰ ਰੱਖ ਰਹੇ ਹਾਂ ਠੀਕ ਹੈ, ਰਜ਼ਾ ਚੰਦ ਤੇਰੀ 'ਚ ਉੱਠ ਕੇ ਫਿਰ ਜਿਹੜਾ ਲਾ ਹੁਣ ਮਾਰੇ ਚੱਲਿਆ ਸੀ, ਤੇਰਾ ਹੁਕਮ ਆ ਗਿਆ ਚੱਲਿਆ ਸੀ, ਉਹ ਅਸਲੀ ਪ੍ਰਾਹੁਣੇ ਨੇ। ਅੱਗੇ ਜੀ
ਗੋਇਲੜਾ ਦਿਨ ਚਾਰ ਗੁਰਮੁਖ ਜਾਣੀ ਹੈ।
ਹੁਣ ਜਿਵੇਂ ਗੋਇਲ ਪ੍ਰਾਹੁਣਾ ਵੀ ਚਾਰ ਕੁ ਦਿਨ ਦਾ ਹੁੰਦਾ, ਇੱਕ ਗੋਇਲ ਜਿਹੜੇ ਗਵਾਲੇ ਹੁੰਦੇ ਨੇ ਗਾਵਾਂ ਬੱਝਾਂ, ਜਦੋਂ ਚਮਾਸਾ ਹੁੰਦਾ ਨਾ ਬਰਸਾਤ ਦੇ ਦਿਨਾਂ 'ਚ, ਆਪਣਾ ਪਿੰਡ ਛੱਡ ਕੇ ਸਾਰੇ ਮਾਲ ਪਸ਼ੂ ਨੂੰ ਲਿਆ ਕੇ ਜੰਗਲ 'ਚ ਆ ਜਾਂਦੇ ਨੇ, ਉੱਥੇ ਛੱਪਰੀ ਪਾ ਲੈਂਦੇ ਨੇ ਵੀ ਜਿੰਨਾ ਚਿਰ ਇਹ ਬਰਸਾਤ ਰਹੂਗੀ ਗਾਵਾਂ ਬੱਝਾਂ ਇੱਥੇ ਚਰਾਵਾਂ ਚਰਾਂਦ ਹੋ ਗਈ ਹੈ, ਅਤੇ ਉੱਥੋਂ ਹੀ ਆਪਣਾ ਰਹਿਣਾ ਉਹਨੇ ਸਰ, ਪਰ ਪੱਕਾ ਤਾਂ ਨਹੀਂ ਨਾ ਹੈ ਉੱਥੇ, ਜਦੋਂ ਬਰਸਾਤ ਮੁੱਕ ਗਈ ਫਿਰ ਆਪਣੇ ਪਿੰਡਾਂ ਨੂੰ ਗਾਵਾਂ ਮੱਝਾਂ ਲਿਆਉਂਦੇ ਨੇ, ਸੋ ਉਹਨੂੰ ਕਹਿੰਦੇ ਨੇ ਗੋਇਲੜਾ। ਸੋ ਪੜ੍ਹੋ ਜੀ ਗੋਇਲੜਾ ਆਪ ਗਵਾਲੇ ਜਿਵੇਂ ਹੁੰਦੇ ਨੇ ਨਾ,
ਗੋਇਲੜਾ ਦਿਨ ਚਾਰ ਗੁਰਮੁਖ ਜਾਣੀ ਹੈ।
ਗੁਰਬਾਣੀ 'ਚ ਗੋਇਲ ਆਇਆ ਗੋਇਲੀ ਕਿਆ ਤੁਸੀਂ ਡੰਪ ਸਾਰ, ਤੂੰ ਤਾਂ ਗਵਾਲਾ ਹੈ ਮੱਝਾਂ ਗਾਵਾਂ ਚਾਨਣ ਵਾਲਾ ਦਿਨਾਂ 'ਚ ਪੱਕਾ ਨਹੀਂ ਰਹਿੰਦਾ, ਅਤੇ ਇਉਂ ਜੀ ਵੀ ਭਾਈ ਪੱਕੇ ਨਹੀਂ ਰਹਿਣੇ, ਇੱਥੇ ਚਾਰ ਦਿਨ ਹੁੰਦਾ ਉਹਨਾਂ ਦਾ ਉੱਥੇ ਰਹਿਣਾ, ਇਹ ਗੱਲ ਗੁਰਮੁਖ ਜਾਣਦੇ ਨੇ। ਮੰਜੀ
ਮੱਝੀ ਲੈ ਮਿਹਵਾਰ,
ਇਹ ਜੇ ਮੰਜੀ ਨਹੀਂ ਮੰਜੀ ਤਾਂ ਫਿਰ ਮੰਜਾ ਮੰਜੇ ਦੇ ਘਰ ਵਾਲੀ ਹੋ ਗਈ,
ਛੋਟੀ ਮੰਜੀ ਮੱਝਾਂ ਤੋਂ,
ਮੰਜੀ
ਮੰਜੀ
ਚੱਜਾ ਹੀ ਬੋਲਣਾ, ਮੰਜੀ ਅਤੇ ਮੰਜੀ 'ਚ ਫਰਕ ਹੈ ਨਾ, ਜੱਜੇ ਚੱਜ ਸਵਾਜ, ਹਾਂਜੀ ਸਵਾਜ।
ਮੱਝੀ ਲੈ
ਨਹੀਂ ਜੱਜਾ ਹੀ ਬੋਲ ਮੰਜੀ
ਮੰਜੀ ਲੈ ਮਿਹਵਾਰ
ਹਾਂ
ਚੋਜ ਵਡਾਣੀ ਐ
ਹਾਂ ਠੀਕ ਹੈ ਜਲਾਮ ਇੱਦਾਂ ਲਾਇਆ ਕਰੋ ਮਿਹਵਾਰ ਮਿਹਵਾਰ ਕੌਣ ਮੱਝਾਂ ਨੂੰ ਚਾਰਨ ਵਾਲੇ ਮਾਹੀ ਉਹਨੂੰ ਮਾਹੀ ਕਹਿੰਦੇ ਨੇ ਜਿਵੇਂ ਨੂਰਾ ਮਾਹੀ ਭੇਜਿਆ ਨੀ ਗੁਰੂ ਗੋਬਿੰਦ ਸਿੰਘ ਨੇ ਮਾਹੀ ਤਾਂ ਹੀ ਕਹੇ ਮੱਝਾਂ ਦੇ ਚਾਰਨ ਵਾਲਾ ਸੀ ਸੋ ਮੱਝਾਂ ਦੇ ਚਾਰਨ ਵਾਲੇ ਨੂੰ ਕੀ ਕਹਿੰਦੇ ਨੇ ਮਿਹਵਾਰ ਸੋ ਜਿਹੜੇ ਮਿਹਵਾਰ ਮੱਝਾਂ ਨੂੰ ਚਾਰਨ ਵਾਲੇ ਨੇ ਨਾ ਮੱਝਾਂ ਲੈ ਕੇ ਮੰਜੀ ਮੱਝਾਂ ਕਿੱਥੇ ਚਮਾਸੇ ਜੰਗਲ 'ਚ ਲਿਆਉਂਦੀਆਂ ਚਮਾਸੇ 'ਚ ਚੋਜ ਵਡਾਣੀ ਉੱਥੇ ਆ ਕੇ ਚੋਜ ਬੜੇ ਕਰਦੇ ਨੇ ਫਿਰ ਉਹ ਮੱਝਾਂ ਚਾਰਨ ਵਾਲੇ ਕਦੇ ਆਓ ਜਾਂ ਆਪਾਂ ਕੌਡੀ ਬਾਡੀ ਖੇਡੀਏ ਕਦੇ ਆਓ ਕੁਸ਼ਤੀ ਕਰੀਏ ਉਹੋ ਜਿਹੇ ਚੋਜ ਬਥੇਰੇ ਕਰ ਲੈਂਦੇ ਚੋਜ ਨੇ ਹਾਂ ਜਿਵੇਂ ਆਪਾਂ ਵੀ ਹੁਣ ਗਵਾਲੇ ਹਾਂ ਸੰਸਾਰ 'ਤੇ ਆ ਵੀ ਚੋਜ ਕਰਦੇ ਹਾਂ ਘਰਾਂ 'ਚ ਬਥੇਰੇ ਪਾਹਾਂ ਗਵਾਲੇ ਮੂੰਹ ਚਾਰ ਦਿਨ ਰਹਿਣ ਵਾਲੇ ਹੀ ਅੱਗੇ ਜੀ
ਵਰਸੇ
ਸੱਸ ਦਲਾਵਾਂ ਲਾ ਦਿਓ ਜਿਵੇਂ ਆਡੇ ਲਾਈਆਂ ਦੀਆਂ
ਵਰਸ ਹੈ
ਹਾਂ ਠੀਕ ਹੈ
ਨਿਜਰ ਤਾਰ
ਹਾਂ
ਅੰਮ੍ਰਿਤ ਬਾਣੀ ਹੈ
ਠੀਕ ਹੈ ਵਰਸ ਹੈ ਨਿਜਰ ਤਾਰ ਫਿਰ ਉੱਥੇ ਵਰਖਾ ਪੈਂਦੀ ਇੱਕ ਰਸ ਹੋ ਕੇ ਵਰਦੀ ਹੈ ਨਾ ਚਮਾਸੇ ਦਿਨਾਂ 'ਚ ਮੀਂਹ ਪੈਂਦਾ ਉੱਥੇ ਅਤੇ ਅੰਮ੍ਰਿਤ ਵਰਦਾ ਜਾਣੀ ਮੀਂਹ ਦਾ ਅੰਮ੍ਰਿਤ ਬਾਣੀ ਹੈ ਹਾਂ ਅੰਮ੍ਰਿਤ ਜੀ ਅੱਗੇ ਜੀ
ਵੰਝ ਲਿਆ ਚੀਗਾਰ
ਚੀਗਾਰ ਚਾਚਾ ਚੀਗਾਰ
ਚੀਗਾਰ ਮਜਲਸ ਮਾਣੀ ਐ
ਠੀਕ ਹੈ ਪੜ੍ਹੋ ਸਾਰੇ ਜੀ
ਲੀਏ ਚੀਗਾਰ ਮਜਲਸ ਮਾਣੀ ਐ
ਫਿਰ ਜਦੋਂ ਦੇਖਿਆ ਮੀਂਹ ਪੈਂਦਾ ਮਸਤੀ ਚੜ੍ਹਦੀ ਹੈ ਨਾਲ ਬੰਸਰੀਆਂ ਹੁੰਦੀਆਂ ਨੇ ਉਹਨਾਂ ਕੋਲ ਗਵਾਲਿਆਂ ਕੋਲ ਦੇਖਿਆ ਕ੍ਰਿਸ਼ਨ ਜੀ ਦੀ ਬੰਸਰੀ ਮਸ਼ਹੂਰ ਹੈ ਉਹ ਤਾਂ ਕਿਉਂਕਿ ਉਹ ਵੀ ਗਵਾਲਾ ਸੀ ਗਾਵਾਂ ਚਾਰਦੇ ਸੇ ਇਵੇਂ ਹੀ ਵੰਝ ਲੀਆਂ ਚੀਗਾਰ ਆਪਾਂ ਆਪਣੀਆਂ ਬੰਸਰੀਆਂ ਦੀ ਚਿੰਘਾਰਾਂ ਬੁਲਾਉਂਦੇ ਚਿੰਘਾਰ ਧੁਨੀਆਂ ਐਸੇ ਕੱਢਦੇ ਬੰਸਰੀਆਂ ਵਿੱਚੋਂ ਮਸਤ ਹੋ ਕੇ ਉੱਥੇ ਮਜਲਸ ਬਣ ਜਾਂਦੀ ਸਭਾ ਬਣਾ ਜਾਂਦੀ ਸਾਰੇ ਗਵਾਲਿਆਂ ਦੀ ਹਾਂਜੀ ਕੀ ਗਾਉਂਦੇ ਫਿਰ ਭਾਈ ਵੰਝਣੀਆਂ ਵਿੱਚ ਕਿਹੜੇ ਰਾਗ ਗਾਉਂਦੇ ਬੰਸਰੀ 'ਚ ਹਾਂ ਬੜੋ
ਗਾਵਣ
ਗਾਵਣ ਵਾਹਵੇ ਨਾਲ ਮੰਮਾ ਲੱਗ ਗਿਆ ਗਾਵਣ
ਗਾਵਣ
ਹਾਂ
ਮਾਝ ਮਲਾਰ
ਹਾਂ
ਸੁਗੜ ਸੁਜਾਣੀ ਐ
ਆਹ ਦੋ ਰਾਗ ਗਾਉਂਦੇ ਨੇ ਉਹ ਮਲਾਰ ਰਾਗ ਕਿਉਂ ਗਾਉਂਦੇ ਨੇ ਵਰਖਾ ਲਿਆਉਣ ਵਾਲਾ ਰਾਗ ਹੈ ਅਤੇ ਉਹਨਾਂ 'ਚ ਵਰਖਾ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਅਤੇ ਫਿਰ ਦੋਏ ਰਾਗ ਗਾਉਂਦੇ ਨੇ ਮਾਝ ਵੀ ਅਤੇ ਮਲਾਰ ਵੀ ਵਰਖਾ ਰੁੱਤ ਦੇ ਰਾਗ ਨੇ ਇਹ ਗਾਉਂਦੇ ਨੇ ਬੰਸਰੀ ਦੇ ਵਿੱਚ ਐਸੀ ਧੁਨ ਛੇੜਦੇ ਨੇ ਅਤੇ ਸਿਆਣੇ ਦਾ ਕਥਨ ਹੈ ਵੀ ਜੇ ਨਾ ਮਲਾਰ ਰਾਗ ਦੀਆਂ ਸਾਰੀਆਂ ਸੋਨਾ ਠੀਕ ਲੱਗ ਜਾਣ ਅਤੇ ਮੇਘ ਰਾਗ ਦੀਆਂ ਅਤੇ ਮੀਂਹ ਪੈਣ ਲੱਗ ਜਾਂਦਾ ਚੰਗੇ ਜੇ ਸਿਆਣਾ ਕੋਈ ਰਾਗ ਉਹਦਾ ਲਾਭ ਠੀਕ ਕਰ ਦੇਵੇ ਅਤੇ ਹੋ ਨਹੀਂ ਸਕਦਾ ਵਰਖਾ ਨਾ ਹੋਵੇ ਬੱਦਲ ਜਾ ਜਾਣਗੇ ਰਾਗ ਦੀ ਸ਼ਕਤੀ ਹੁੰਦੀ ਹੈ ਸੇਮ ਇੱਥੇ ਵੀ ਉਹ ਮਾਝ ਅਤੇ ਮਲਾਰ ਰਾਗ ਗਾਉਂਦੇ ਨੇ ਸੁਗੜ ਸਜਾਣੀ ਹੈ ਬੜੇ ਸੁਗੜ ਨੇ ਬਈ ਚਾਤਰ ਨੇ ਗਾਉਣ ਵਿੱਚ ਸਿਆਣੇ ਨੇ ਇਸ ਰਾਗ ਨੂੰ ਬਹੁਤ ਠੀਕ ਗਾਉਂਦੇ ਨੇ ਪਰ
ਹੋ ਮੈਂ ਗਰਭ ਨਿਵਾਰ ਮਨ ਵਸ ਆਣੀ ਐ
ਐਵੇਂ ਭਾਈ ਜਿਹੜੇ ਗੁਰਮੁਖ ਪਿਆਰੇ ਨੇ ਆਪਣੇ ਆਪ ਨੂੰ ਉਹ ਗਵਾਲੇ ਮੰਨਦੇ ਨੇ ਗੋਇਲ ਮੰਨਦੇ ਨੇ ਵੀ ਚਾਰ ਦਿਨ ਰਹਿਣਾ ਇੱਥੇ ਉਹ ਆਪਣੀ ਪ੍ਰੇਮ ਰੂਪੀ ਬੰਸਰੀ ਜਿਹੜਾ ਰੱਬ ਦੇ ਪਿਆਰ ਵਿੱਚ ਗਾ ਜਾਂਦੇ ਨੇ ਹੋ ਮੈਂ ਅਤੇ ਗਰਭ ਜਿਹੜਾ ਅਸੀਂ ਨਿਵਾਰ ਨਿਵਿਰਤ ਕੀਤਾ ਹੁੰਦਾ ਉਹਨਾਂ ਨੇ ਮਨ ਉਹਨਾਂ ਦਾ ਵਸ ਆਣੀ ਹੈ ਮਨ ਨੂੰ ਵਸ ਕਰ ਲੈਂਦੇ ਨੇ ਸ਼ਾਬਾਸ਼
ਗੁਰਮੁਖ ਸ਼ਬਦ ਵਿਚਾਰ
ਠੀਕ
ਸੱਚ ਸਿਆਣੀ ਹੈ
ਸਿਆਣੀ ਹੈ
ਸਿਆਣੀ ਹੈ
ਇਹ ਕੀ ਅੱਖਰ ਹੈ ਜੀ ਸੱਚੇ ਤੋਂ ਬਾਅਦ ਜਿਹੜਾ ਆਇਆ
ਨਿੰਨਾ
ਹਾਂ ਜਿਹੜਾ ਘੱਗੇ ਤੋਂ ਬਾਅਦ ਆਉਂਦਾ ਉਹ ਕਿਹੜਾ ਹੁੰਦਾ ਹੈ
ਗੰਗਾ
ਗੰਗਾ ਇਹ ਕੀ ਹੈ
ਨਿੰਨਾ
ਅੱਛਾ ਸਿਆਣੀ ਹੈ
ਸਿਆਣੀ ਹੈ
ਗੁਰਮੁਖ ਸ਼ਬਦ ਵਿਚਾਰ ਉਹ ਗੁਰਮੁਖਾਂ ਦੀ ਭਾਈ ਸ਼ਬਦ ਦੀ ਜਿਹੜੀ ਵਿਚਾਰ ਹੈ ਸ਼ਬਦ ਦੀ ਵਿਚਾਰ ਵਿੱਚ ਰਹਿੰਦਾ ਜੀਵਨ ਉਹਨਾਂ ਦਾ ਅਤੇ ਜਿਸ ਕਰਕੇ ਸੱਚ ਸੱਚ ਕੌਣ ਹੈ ਪਰਮੇਸ਼ਰ ਸੱਚ ਨੂੰ ਚੱਚੇ ਨੂੰ ਸਿਆਰੀ ਲੱਗ ਗਈ ਨਾ ਨੂੰ ਦਾ ਅਰਥ ਸੱਚ ਸਿਆਣੀ ਹੈ ਸੱਚ ਨੂੰ ਪਛਾਣ ਲੈਂਦੇ ਨੇ ਸੱਚ ਕੌਣ ਪਰਮੇਸ਼ਰ ਹੈ ਉਹਦੀ ਪਹਿਚਾਣ ਵਾਲੇ ਬਣ ਜਾਂਦੇ ਨੇ ਪ੍ਰਾਹੁਣੇ ਬਣ ਕੇ ਰਹਿੰਦੇ ਨੇ ਸੰਸਾਰ ਵਿੱਚ ਗਵਾਲੇ ਬਣ ਕੇ ਰਹਿੰਦੇ ਨੇ ਸੋ ਆਪਣਾ ਚਾਰ ਦਿਨ ਦਾ ਆਨੰਦ ਮਾਣ ਕਰਕੇ ਉਹਨੂੰ ਪਤਾ ਵੀ ਜਾਣਾ ਅਸੀਂ ਇਹ ਉਹਨਾਂ ਦੀ ਗੁਰਮੁਖਤਾ ਹੀ ਹੈ ਇਹ ਗੁਰਮੁਖ ਜੀਵਨ ਹੈ ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ ਪੜ੍ਹੋ ਸਾਰੀ ਪੌੜੀ ਨੂੰ ਇਕੱਠੇ ਇਹਨੂੰ ਦੁਬਾਰੇ ਪੜ੍ਹ ਲਓ ਮੰਜੀ ਲੈ ਮਿਹਵਾਰ ਚੋਜ ਵੇਡਾਣੀ ਹੈ ਵਰਸੈ ਨਿਜਰ ਧਾਰ ਅੰਮ੍ਰਿਤ ਬਾਣੀ ਹੈ ਮੰਜਲੀਐ ਚੀਗਾਰ ਮਜਲਸ ਮਾਣੀ ਹੈ ਗਾਵਣ ਮਾਜ ਮਲਾਰ ਸੁਗੜ ਸੁਜਾਣੀ ਹੈ ਹੋਮੈ ਗਰਬ ਨਿਵਾਰ ਮਨ ਵਾਸੇ ਆਣੀ ਹੈ ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀ ਹੈ ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।